ਅਮਰਦਾਸ ਬਦਬੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰੇ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਬਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਕਹਾਂ ਬੁੱਧ ਪ੍ਰਭ ਤੁਛ ਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਦ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਦ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਟੁਕੜੋ ਕੋਈ ਬਾਹਰੋਂ ਗੇਰੇ ਤਿਸਕੋ ਚਿਮਰੇ ਚਾਰ ਚੁਫੇਰੇ ਝੂਠ ਸੂਚ ਕੋ ਪੂਛੇ ਨਾ ਬਾਤ ਨੀਚੋ ਖੋਸ ਊਚ ਲੈ ਖਾਤ ਇੱਕ ਟੁਕੜੋ ਕੋਈ ਬਾਹਰੋਂ ਗੇਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਛਲ ਪੂਰਨ ਪਰਮੇਸ਼ਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੇ ਸਰਬੰਸ ਦਾਨੀ ਵਾਲੀਏ ਦੋ ਜਹਾਨ ਸਾਹਿਬ ਕਮਾਲ ਅੰਮ੍ਰਿਤ ਕੇ ਦਾਤੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਤਖਤ ਦੇ ਮਾਲਕ ਗੱਦੀ ਉੱਪਰ ਸਬਾਏ ਮਾਣ ਪ੍ਰਤੱਖ ਹਰ ਜੁਗ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰ ਜੀ ਦੇ ਮਹਾਨ ਤੋਂ ਮਹਾਨ ਪਾਵਨ ਪਵਿੱਤਰ ਦਰਸ਼ਨ ਕਰਕੇ ਆਪਣੇ ਜੀਵਨ ਦੇ ਸਮੇਂ ਨੂੰ ਸਫਲ ਕਰ ਰਹੇ ਹੋ ਵੱਡਿਆਂ ਭਾਗਾਂ ਨਾਲ ਹੀ ਗੁਰੂ ਜੀ ਦੇ ਦਰਸ਼ਨ ਹੁੰਦੇ ਹੈ ਨਹੀਂ ਤਾਂ ਜੋ ਭਾਗਾਂ ਤੋਂ ਹੀਣੇ ਹੈ ਉਹ ਗੁਰੂ ਦੇ ਦਰਸ਼ਨਾਂ ਤੋਂ ਵਾਂਝੇ ਵਿਚਾਰੇ ਜੀਵਨ ਬਤੀਤ ਕਰ ਦਿੰਦੇ ਹੈ ਸਤਿਗੁਰੂ ਜੀ ਨੇ ਸੁਭਾਗ ਸਮਾਂ ਸਾਨੂੰ ਬਖਸ਼ਿਆ ਹੈ ਸੰਧਿਆ ਦੇ ਸਮੇਂ ਦੇ ਦੀਵਾਨ ਸੱਜੇ ਹੈ ਸਤਿਗੁਰ ਕੀ ਬਾਣੀ ਕੇ ਜਾਪ ਹੋਏ ਹੈ ਸੋ ਸਾਧ ਸੰਗਤ ਜੀ ਜੋ ਚੱਲ ਰਹੀ ਸ੍ਰੀ ਗੁਰਪੰਥ ਪ੍ਰਕਾਸ਼ ਦੀ ਕਥਾ ਜੋ ਗੁਰੂ ਦਾ ਰੂਪ ਗੁਰੂ ਖਾਲਸੇ ਦੀ ਕਥਾ ਦਾ ਸਮਾਂ ਹੋਇਆ ਹੈ ਆਪ ਸੰਗਤਾਂ ਰੋਜ਼ਾਨਾ ਹੀ ਲੜੀਵਾਰ ਰੂਪ ਵਿੱਚ ਗੁਰੂ ਜੀ ਦੇ ਖਾਲਸੇ ਦੀ ਕਥਾ ਸਰਵਣ ਕਰਦੇ ਹੋ ਵਿਚਾਰੇ ਜਿਨ੍ਹਾਂ 'ਤੇ ਸਤਿਗੁਰ ਦੀ ਕਿਰਪਾ ਹੈ ਉਹ ਗੁਰੂ ਜੀ ਦੇ ਦਰਬਾਰ ਵਿੱਚ ਬੈਠ ਕੇ ਕਥਾ ਸਰਵਣ ਕਰਦੇ ਹੈ ਉਂਝ ਜਿਨ੍ਹਾਂ ਨੂੰ ਕਈਆਂ ਨੂੰ ਗੁਰੂ ਨੇ ਉਦਮ ਬਖਸ਼ਿਆ ਹੈ ਉਹ ਜਿੱਥੇ ਜਿੱਥੇ ਵੀ ਹੋਣ ਉੱਥੇ ਬੈਠੇ ਵੀ ਸੁਣ ਲੈਂਦੇ ਹੈ ਜਿਨ੍ਹਾਂ ਦਾ ਕੋਈ ਥੋੜ੍ਹਾ ਬਹੁਤਾ ਧਿਆਨ ਹੈ ਵੀ ਗੁਰੂ ਦੇ ਖਾਲਸੇ ਦੀ ਗੁਰੂ ਦੀ ਕਥਾ ਸੁਣਨੀ ਚਾਹੀਦੀ ਹੈ ਜਿੱਥੇ ਕਿਸੇ ਦਾ ਸਮਾਂ ਬਣੇ ਉਹ ਉੱਥੇ ਸੁਣ ਲੈਂਦਾ ਹੈ ਤਾਂ ਵੀ ਭਲਾ ਹੀ ਹੈ ਸੋ ਸਾਧ ਸੰਗਤ ਜੀ ਆਪ ਜੀ ਨੇ ਪਿੱਛੇ ਸਰਵਣ ਕੀਤਾ ਸੀ ਕਿ ਬਾਬਾ ਬੰਦਾ ਸਿੰਘ ਜੀ ਨੇ ਕਿਹਾ ਆਪਣੇ ਬੰਦੇ ਖਾਲਸੇ ਸਿੱਖਾਂ ਨੂੰ ਵੀ ਆ 1.25 ਲੱਖ ਸੀਸ ਕੱਟ ਕੇ ਭੇਟਾ ਦੇਣਾ ਚੰਡਕਾ ਕਾਲਕਾ ਨੂੰ ਕੀਤਾ ਸੀ ਪੰਥ ਰਚਨਾ ਸੀ ਨਵਾਂ ਉਹ ਤਾਂ ਪੂਰਾ ਨਹੀਂ ਹੋ ਸਕਿਆ ਹੁਣ ਜਿੱਥੇ ਤੁਸੀਂ ਇੰਨੇ ਕੰਮ ਮੇਰੇ ਨਾਲ ਕੀਤੇ ਭੁੱਖਾਂ ਤਿਆਂ ਕੱਟੀਆਂ ਅਤੇ ਹੁਣ ਇੰਨਾ ਕੰਮ ਕਰ ਦਿਓ ਉਹ ਕਹਿਣ ਲੱਗੇ ਬਾਬਾ ਜੀ ਹੁਕਮ ਕਰੋ ਕੰਮ ਕੀ ਹੈ ਕਹਿੰਦੇ ਸਵਾ ਲੱਖ ਸੀਸ ਪੂਰਾ ਕਰਨਾ, ਜਿਸ ਕਰਕੇ ਜੋ ਦਿਸਦਾ ਹੈ ਉਹਨੂੰ ਕੱਟਣਾ ਮਾਰਨਾ ਸ਼ੁਰੂ ਕਰ ਦਿਉ। ਇਹਨਾਂ ਕੋਲ ਜਿਹੜੇ ਹੁਣ ਪਹਿਲਾਂ ਕੋਈ ਊਠ ਘੋੜੇ ਹੈ ਸੀ, ਉਹਨਾਂ ਦੇ ਗੋਲੀਆਂ ਦਾਗ ਕੇ ਅਤੇ ਉਹਨਾਂ ਨੂੰ ਕੱਟਿਆ ਹੈ। ਫਿਰ ਜਿਹੜੇ ਮੁਰਦਿਆਂ ਨੂੰ ਖਾਣ ਵਾਸਤੇ ਬਿੱਲੇ ਕੁੱਤੇ ਉੱਥੇ ਆਏ ਸੀ, ਉਹਨਾਂ ਦੇ ਸਿਰ ਵੀ ਕੱਟੇ ਹੈ। ਜਦੋਂ ਹਿਸਾਬ ਜੋੜਿਆ ਤਾਂ ਫਿਰ ਵੀ ਕੁਝ ਨਹੀਂ ਹੋਇਆ, ਅਤੇ ਅਖੀਰੀ ਕਹਿ ਦਿੱਤਾ ਵੀ ਆ ਮੱਖੀਆਂ ਕਿੰਨੀਆਂ ਭਿਣਕ ਰਹੀਆਂ, ਇਹਨਾਂ ਨੂੰ ਮਾਰਨਾ ਸ਼ੁਰੂ ਕਰ ਦਿਓ। ਹੁਣ ਇਹ ਅਚੰਬੇ ਦੀ ਲੀਲਾ ਹੀ ਹੈ, ਜਦੋਂ ਦੂਜਿਆਂ ਨੂੰ ਕਿਹਾ ਹੈ ਤਾਂ ਬੰਦਾ ਹੀ ਖਾਲਸੇ ਤਾਂ ਕੁਝ ਸੁਣ ਕੇ ਕਹਿੰਦੇ ਵੀ ਹੱਦ ਹੋ ਗਈ, ਆ ਮੱਖੀਆਂ ਮਾਰਨ ਦਾ ਕੰਮ ਕਹਿ ਦਿੱਤਾ ਵੀ ਆ ਗੱਲ ਹੈ, ਇਹ ਸਾਡਾ ਜਿਹੜਾ ਬਾਬਾ ਹੈ ਸਾਡਾ ਗੁਰੂ ਹੈ ਇਹ ਚੱਲਾ ਦੀਵਾਨਾ ਪਾਗਲ ਹੋ ਗਏ ਹੈ, ਇਸ ਕਰਕੇ ਕਹਿੰਦੇ ਹੁਣ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਹੈ, ਜਿੱਥੇ ਗੁਰੂ ਨੂੰ ਪਤਾ ਕੁਝ ਲੱਗੇ ਤਾਂ ਉੱਥੇ ਅਸੀਂ ਕਰਨਾ ਹੈ, ਚਲੋ ਇੱਥੋਂ ਚਲੀਏ। ਆ ਕੁਝ ਤਾਂ ਚਲੇ ਗਏ ਹੈ ਪਿੱਛੋਂ, ਜਿਹੜੇ ਸਿਦਕੀ ਸੀ ਨਾ, ਜਿਹੜੇ ਪੂਰਾ ਸਿਦਕ ਕਮਾਉਣ ਵਾਲੇ ਭਰੋਸੇ ਵਾਲੇ ਉਹ ਤਾਂ ਨਹੀਂ ਗਏ, ਉਹ ਤਾਂ ਕਹਿੰਦੇ ਜਦੋਂ ਸਾਡੇ ਗੁਰੂ ਦੀ ਮੌਜ ਹੈ ਜਿਵੇਂ ਕਹਿ ਦਿੱਤਾ ਕਿ ਤਿਵੇਂ ਕਰਨਾ ਬਣਦਾ, ਉਸੇ ਤਰ੍ਹਾਂ ਕਰਨ ਲੱਗ ਪਏ। ਅਤੇ ਆਪੋ ਵਿੱਚ ਹੀ ਗੱਲਾਂ ਕਰਦੇ ਵੀ ਜਿਸ ਨੂੰ ਗੁਰੂ ਮੰਨ ਲਈਏ ਉਹਦਾ ਸਾਥ ਛੱਡ ਕੇ ਕਿਉਂ ਜਾਣਾ, ਇਹ ਤਾਂ ਸਿੱਖ ਨੂੰ ਭਗਤ ਨੂੰ ਇਹਦੇ ਨੌਕਰ ਨੂੰ ਨੇਕ ਮਰਦ ਨੂੰ ਵਿਹਣਾ ਹੈ ਜਿਹੜਾ ਆਪਣੇ ਮਾਲਕ ਗੁਰੂ ਪੀਰ ਨੂੰ ਛੱਡ ਕੇ ਭੱਜਦਾ ਹੈ। ਇਸ ਕਰਕੇ ਮੁਸੀਬਤ ਵੇਲੇ ਜਿੱਥੇ ਚੜ੍ਹਾਈ ਕਰਨਗੇ, ਜਿੱਥੇ ਸਾਡਾ ਗੁਰੂ ਬਾਬਾ ਬੰਦਾ ਸਿੰਘ ਜੀ ਮਰੇਗਾ ਉੱਥੇ ਅਸੀਂ ਮਰਾਂਗੇ, ਇਹ ਭਰੋਸਾ ਕਰ ਲਿਆ ਹੈ ਸਾਧ ਸੰਗਤ ਜੀ। ਭਾਵੇਂ ਤੱਤ ਖਾਲਸਾ ਵੱਖਰਾ ਸੀ, ਬੰਦਈ ਖਾਲਸਾ ਵੱਖਰਾ ਹੋਇਆ ਸੀ, ਜਿਵੇਂ ਕਹਿੰਦੇ ਆ ਨਾ ਕਿ ਇੱਕ ਪਿਓ ਹੋਵੇ ਨਾ ਉਹਦੇ ਚਾਰ ਪੁੱਤਰ ਹੋਣ, ਦੋ ਹੋਣ ਅਤੇ ਉਹ ਆਉਣ ਵਾਲੇ ਸਮੇਂ 'ਚ ਅੱਡ ਹੋ ਹੀ ਜਾਂਦੇ ਹੈ, ਅਤੇ ਅੱਡ ਹੋ ਜਾਣ 'ਤੇ ਮਤਲਬ ਇਹ ਨਹੀਂ ਹੁੰਦਾ ਹੈ ਵੀ ਉਹ ਹੁਣ ਉਸ ਬਾਪ ਦੇ ਪੁੱਤਰ ਨਹੀਂ ਰਹੇ ਹੈ, ਉਹ ਫਿਰ ਵੀ ਉਸ ਬਾਪ ਦੇ ਪੁੱਤਰ ਹੀ ਖਵਾਉਂਦੇ ਹੈ, ਉਹਨਾਂ ਦੀ ਰਗਾਂ 'ਚ ਜਿਹੜਾ ਖੂਨ ਦੌੜਦਾ ਹੈ ਉਸੇ ਬਾਪ ਦਾ ਹੀ ਦੌੜਦਾ ਹੈ, ਭਾਵੇਂ ਉਹ ਅੱਡ ਅੱਡ ਹੀ ਰਹਿ ਰਹੇ ਹੈ। ਇਸੇ ਤਰ੍ਹਾਂ ਹੁਣ ਬੰਦਈ ਖਾਲਸਾ ਤੱਤ ਖਾਲਸਾ ਭਾਵੇਂ ਅੱਡ ਹੈ, ਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਹੈ ਨਾ ਦੋਵੇਂ ਖਾਲਸੇ ਅੰਸ਼ ਹੈ, ਜਿਸ ਕਰਕੇ ਹਠੀ ਵੀ ਹਨ, ਸੂਰਮੇ ਵੀ ਹਨ, ਤਕੜਾਈ ਵੀ ਹੈ, ਸਿਦਕ ਉਸੇ ਤਰ੍ਹਾਂ ਹੀ ਹੈ, ਅੜਬਪੁਣਾ ਦੁਸ਼ਮਣਾਂ ਦੇ ਖਿਲਾਫ ਆਕੜ ਉਸੇ ਤਰ੍ਹਾਂ ਸਭ ਕੁਝ ਹੈ ਉਹਨਾਂ ਦੇ ਅੰਦਰ ਵੀ। ਸਿਦਕ ਨੂੰ ਪੂਰਾ ਕਮਾਇਆ ਹੈ, ਆਪ ਜੀ ਨੇ ਪ੍ਰਸੰਗ ਪਿੱਛੇ ਸਰਵਣ ਕੀਤੇ ਹਨ। ਹੁਣ ਜਿਵੇਂ ਅੱਗੇ ਕਥਾ ਆ ਰਹੀ ਹੈ ਆਪਾਂ ਆਪਣੀ ਸ਼ਰਧਾ ਭਾਵਨਾ ਨਾਲ ਸਰਵਣ ਕਰੀਏ। ਸਤਿਗੁਰੂ ਜੀ ਕਿਰਪਾ ਕਰਨ ਆਪਣੇ ਖਾਲਸੇ ਦੀ ਕਥਾ, ਜੋ ਕਿ ਗੁਰੂ ਦਾ ਰੂਪ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਕਿ ਮੈਂ ਖਾਲਸੇ ਵਿੱਚ ਅਸੀਂ ਨਿਵਾਸ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ। ਇਸ ਕਰਕੇ ਗੁਰੂ ਦੇ ਖਾਲਸੇ ਦੀ ਕਥਾ, ਗੁਰੂ ਦੇ ਸਿੱਖਾਂ ਦੀ ਕਥਾ, ਉਹ ਗੁਰੂ ਦੀ ਕਥਾ ਹੁੰਦੀ ਹੈ। ਆਓ ਆਪਾਂ ਬੜੇ ਪਿਆਰ ਸਤਿਕਾਰ ਅਦਬ ਨਾਲ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ, ਬੜੇ ਸ਼ਰਧਾ ਭਾਵਨਾ ਨਾਲ ਅਸੀਸਾਂ ਗੁਰੂ ਜੀ ਦੇ ਲੈਂਦੇ ਹੋਏ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਟੁਕੜੋ ਕੋਈ ਬਾਹਰੋਂ ਗੇਰੇ।
ਕਵੀ ਜੀ ਕਹਿੰਦੇ ਆ ਵੀ ਖਾਲਸਾ ਜੀ, ਮੈਂ ਆਪ ਜੀ ਨੂੰ ਹੁਣ ਦੱਸਦਾ ਉਹ ਕਥਾ ਕਿ ਜਿਵੇਂ ਗੁਰਦਾਸਪੁਰ ਦੇ ਗੁਰਦਾਸ ਜੀ ਨੂੰ ਗੁਰਦਾਸ ਨੰਗਲ ਵੀ ਕਿਹਾ ਜਾਂਦਾ, ਜਿਵੇਂ ਉਹ ਕਿਲ੍ਹੇ ਦੇ ਵਿੱਚ ਸਿੱਖਾਂ ਦੇ ਨਾਲ ਭੁੱਖ ਦੀ ਹੱਡ ਬੀਤੀ, ਜਿਵੇਂ ਉਹਨਾਂ ਨੇ ਆਪਣੇ ਹੱਡਾਂ ਦੇ ਜਿਹੜਾ ਦੁੱਖ ਹੰਡਾਇਆ, ਮੈਂ ਉਹ ਗੱਲ ਦੱਸਦਾ ਹਾਂ। ਇੱਥੇ ਕਹਿੰਦੇ ਹਨ ਵੀ ਜੇ ਕੋਈ ਬਾਹਰੋਂ, ਕਿਉਂਕਿ ਜਿਹੜੇ ਬਾਹਰ ਸੀ ਉਹ ਤਾਂ ਰੱਜ ਪੁੱਜ ਕੇ ਖਾਂਦੇ ਸੀ, ਤੁਰਕ ਚੰਗਾ ਖਾਂਦੇ ਸੀ, ਚੰਗਾ ਹਟਾਉਂਦੇ ਸੀ। ਅਤੇ ਕਹਿੰਦੇ ਜੇ ਛੇੜਾਂ ਛੇੜਨ ਵਾਸਤੇ ਜੇ ਬਾਹਰੋਂ ਕੋਈ ਇੱਕ ਕੋਈ ਟੁਕੜਾ ਖਾਣ ਪੀਣ ਵਾਲਾ ਅੰਦਰ ਨੂੰ ਸੁੱਟਦਾ ਸਿੱਖਾਂ ਵੱਲ,
ਤਿਸ ਕੋ ਚਿਮਰੇ ਚਾਰ ਚੁਫੇਰੇ,
ਉਹ ਸਿੱਖਾਂ ਵਿਚਾਰੇ ਨੇ ਕਹਿੰਦੇ ਐਸੀ ਹਾਲਤ ਹੋਈ ਪਈ ਭੁੱਖ ਦੇ ਕਰਕੇ, ਐਸੇ ਵਿਆਕਲ ਹੈ, ਚਾਰ ਛੇਰੇ ਉਸਨੂੰ ਘੇਰਾ ਕੱਤ ਲੈਂਦੇ ਵੀ ਮੈਨੂੰ ਪ੍ਰਾਪਤ ਹੋ ਜਾਵੇ ਉਹ ਟੁਕੜਾ।
ਝੂਠ ਸੂਚ ਕੋ ਪੁੱਛੇ ਨਾ ਬਾਤ,
ਜਿਹੜੇ ਕਹਿੰਦੇ ਇੰਨੀ ਸੋਚ ਵਰਤਦੇ ਸੀ, ਇੰਨਾ ਉਹਨਾਂ ਦਾ ਨੇਮ ਸੀ, ਕਹਿੰਦੇ ਉਹ ਝੂਠ ਹੋਵੇ ਝੂਠ ਸੋਚਦੀ ਤੇ ਕਹਿੰਦੇ ਉਹ ਗੱਲ ਹੀ ਨਹੀਂ ਕਰਦੇ, ਉਹ ਪੁੱਛਦੇ ਨਹੀਂ ਗੱਲ ਵੀ ਇਹ ਝੂਠਾ ਹੈ ਕਿ ਸੁੱਚਾ ਹੈ।
ਨੀਚੋ ਖੋਸ ਊਚ ਲੈ ਖਾਤ,
ਜੇ ਕਿਸੇ ਨੀਚੇ ਜਿਹੜੇ ਨੀਚ ਜਾਤ ਵਾਲੇ ਦੇ ਹੱਥ ਉਹ ਟੁਕੜਾ ਲੱਗ ਜਾਂਦਾ ਜਿਹੜਾ ਕੋਈ ਵਿੱਚ ਹੈ ਸੀ, ਕਿਉਂਕਿ ਕੋਈ ਪੂਜਣ ਵਾਲੇ ਵੀ ਅੰਦਰੇ ਘਿਰੇ ਹੋਏ ਸੀ। ਕਹਿੰਦੇ ਜੇ ਨੀਚ ਜਾਤ ਵਾਲੇ ਦੇ ਹੱਥ ਵੀ ਲੱਗ ਜਾਂਦਾ ਤੇ ਕਹਿੰਦੇ ਉੱਚੀ ਜਾਤ ਵਾਲਾ ਉਹਦੇ ਕੋਲ ਖੋ ਕੇ ਛਕ ਜਾਂਦਾ, ਉਹ ਜਾਤ ਦਾ ਵਿਚਾਰ ਨਹੀਂ ਸੀ ਕਰਦਾ।
ਤਰਬੂਜ ਖਰਬੂਜ ਕੋ ਖੋਪੜ ਬਗਾਹੇ,
ਉਹ ਕੀ ਕਰਦੇ ਤੁਰਕ ਛੇੜਾਂ ਛੇੜਦੇ ਆ, ਕਹਿੰਦੇ ਤੁਰਕ ਆ ਤਰਬੂਜ ਦਵਾਣਿਆਂ ਦੀਆਂ, ਇਸੇ ਤਰ੍ਹਾਂ ਖਰਬੂਜਿਆਂ ਦੀਆਂ, ਕਹਿੰਦੇ ਜਿਹੜੇ ਛਿੱਲਾ ਨਾ ਉਹ ਵਗਾ ਵਗਾ ਕੇ ਅੰਦਰ ਮਾਰਦੇ ਹਨ।
ਇੱਕ ਇੱਕ ਪਰ ਗਿਰ ਦਸ ਦਸ ਪਾਹੇ,
ਇੱਕ ਇੱਕ ਕਹਿੰਦੇ ਉਹ ਖਰਬੂਜੇ ਦੀ ਦਵਾਣੇ ਦੀ ਛਿੱਲੜ ਦੇ ਦਸ ਦਸ ਜਵਾਨ ਵਿਚਾਰੇ ਆ ਢੇਰੀ ਹੁੰਦੇ, ਡਿੱਗ ਡਿੱਗ ਪੈਂਦੇ ਆ ਵੀ ਮੈਨੂੰ ਉਹ ਟੁਕੜਾ ਪ੍ਰਾਪਤ ਹੋ ਜੇ, ਕਿਸੇ ਨਾ ਕਿਸੇ ਤਰ੍ਹਾਂ ਥੋੜ੍ਹਾ ਸਹਾਰਾ ਮਿਲ ਜੇ। ਭੁੱਖ ਦੇ ਸਤਾਏ ਹੋਏ ਕਹਿੰਦੇ ਇੱਕ ਇੱਕ ਟੁਕੜੇ ਤੇ ਦਸ ਦਸ ਜਵਾਨ ਡਿੱਗਦੇ ਹਨ ਆ ਕੇ।
ਜੋ ਕਹੁ ਨੀਚਿਓ ਟੁਕੜਾ ਦਿਖਾਵੇ,
ਆ ਜਿਹੜੇ ਵਿਚਾਰੇ ਸਿੱਖ ਕਿਲੇ ਤੇ ਸਨ ਤੇ ਉਹ ਕਹਿੰਦੇ ਥੱਲੇ ਤੁਰਕ ਬੈਠੇ ਹੋਏ, ਜੇ ਕੋਈ ਥੱਲਿਓਂ ਉਹ ਰੋਟੀ ਪਾਣੀ ਦਾ ਜਾਂ ਕੋਈ ਛਿੱਲੜ ਕੋਈ ਟੁਕੜਾ ਦਿਖਾਉਂਦਾ,
ਕੰਧੋਂ ਡਿੱਗ ਡਿੱਗ ਉਸ ਵੱਲ ਪਾਵੇ,
ਉਹ ਕਹਿੰਦੇ ਸਿੱਖ ਵਿਚਾਰੇ ਭੁੱਖ ਨਾਲ ਵਿਆਕਲ ਹੋਏ, ਭੁੱਖ ਦੇ ਨਾਲ ਹਾਰੇ ਹੋਏ, ਪੇਟ ਬੜਾ ਪਾਪੀ ਹੈ ਸਾਧ ਸੰਗਤ ਜੀ। ਇਹ ਅਖਾਣ ਆਪ ਜੀ ਨੂੰ ਕੱਲ੍ਹ ਵੀ ਦੱਸਿਆ ਸੀ ਵੀ ਭੁੱਖ ਨਾਲੋਂ ਮੌਤ ਬੁਰੀ, ਰਾਤ ਨੂੰ ਖਾਧੀ ਸਵੇਰੇ ਸੁਬਹੇ ਫਿਰ ਖੜੀ, ਮੌਤ ਨਾਲੋਂ ਭੁੱਖ ਬੁਰੀ, ਕਿ ਮੌਤ ਦੇ ਨਾਲੋਂ ਭੁੱਖ ਬੁਰੀ ਹੈ। ਜਿਹੜੀ ਭੁੱਖ ਉਹਦੇ ਬੰਦੇ ਰੋਜ਼ ਮਾਰਦੀ ਹੈ, ਕਿੰਨੀਆਂ ਮਜਬੂਰੀਆਂ ਬੰਦੇ ਕੋਲ ਕੰਮ ਕਰਾ ਦਿੰਦੀ ਹੈ, ਭੁੱਖ ਦੇ ਮਾਰੇ ਬੰਦਾ ਲੁੱਟਾਂ ਮਾਰਾਂ ਕਰਦਾ ਹੈ, ਅਤੇ ਜਿਹੜੀ ਹੈ ਮੌਤ ਉਹਦੇ ਇੱਕ ਦਿਨ ਆ ਜਾਣੀ ਹੈ ਅਤੇ ਕੰਮ ਉਹ ਪੂਰਾ ਹੋ ਜਾਣਾ ਹੈ, ਬੰਦਾ ਮਰ ਜਾਣਾ ਹੈ, ਦਿਖਣਾ ਨਹੀਂ ਹੈ, ਸਿਆ ਜਿਹੜਾ ਪਰਦਾ ਪੈ ਜਾਣਾ ਹੈ, ਪਰ ਭੁੱਖ ਬੜਾ ਕੁਝ ਕਰਾ ਦਿੰਦੀ ਹੈ। ਭੁੱਖ ਦੇ ਵਿਚਾਰ ਐਸੀ ਹੈ, ਜਿਹੜੇ ਵਿਚਾਰੇ ਕੋਈ ਜਵਾਨ ਹੈ ਨਾ, ਕੋਈ ਗਰੀਬ ਬੱਚੇ ਜਵਾਨ ਵੀ ਹਨ, ਉਹਨਾਂ ਜਵਾਨਾਂ ਦੇ ਉੱਤੇ ਵਡੇਪਾ ਆ ਜਾਂਦਾ ਹੈ, ਗਰੀਬੀ ਆ ਗਰੀਬੀ ਦੇ ਕਾਰਨ ਵਡੇਪਾ ਆ ਜਾਂਦਾ ਹੈ, ਜਵਾਨੀ ਨਹੀਂ ਰਹਿੰਦੀ ਹੈ ਉੱਥੇ, ਐਸਾ ਭੁੱਖ ਦਾ ਕੰਮ ਹੈ। ਕਹਿੰਦੇ ਇਹ ਸਿੱਖਾਂ ਦੇ ਉੱਪਰ ਇੱਕ ਹੀ ਛੇੜਾਂ ਛੇੜਦੇ ਥੱਲੋਂ ਕੋਈ ਟੁਕੜਾ ਵਿਖਾਉਂਦੇ ਹੈ ਅਤੇ ਉਹ ਉੱਡ ਉੱਡ ਪੈਂਦੇ ਵੀ ਮੈਨੂੰ ਮਿਲ ਜਾਵੇ, ਉੱਧਰ ਹੀ ਜਾ ਪੈਂਦੇ ਹਨ ਸਿੱਖ।
ਰੋਟੀ ਸੋ ਉਨ ਚੰਦ ਦਿਸਾਵੇ,
ਕਹਿੰਦੇ ਰੋਟੀ ਜਿਹੜੀ ਹੈ ਉਹਨਾਂ ਨੂੰ ਤਾਂ ਚੰਦਰਮਾ ਵਾਂਗ ਦਿਸਦੀ ਹੈ, ਜਿਹੜਾ ਚੰਦਰਮਾ ਜਦੋਂ ਚੜ੍ਹਦਾ ਹੈ ਰਾਤ ਨੂੰ ਤੇ ਭੁੱਖ ਦੇ ਸਤਾਇਆਂ ਨੂੰ ਉਹ ਵੀ ਰੋਟੀ ਲੱਗਦੀ ਹੈ।
ਹੱਥ ਉਠਾਵੇ ਹੱਥ ਨੇ ਆਵੇ,
ਹੱਥ ਕਹਿੰਦੇ ਉਠਾਉਂਦੇ ਹੈ ਪਰ ਹੱਥ ਕਿੱਥੋਂ ਆਵੇ ਚੰਦਰਮਾ। ਇਹ ਸਾਧ ਸੰਗਤ ਜੀ ਜਿਹੜੇ ਕਵਿਤਾ ਹੁੰਦੀ ਹੈ, ਜਿਹੜੇ ਕਵੀ ਲੋਕ ਹੁੰਦੇ ਆ ਨਾ, ਛੇ ਪ੍ਰਕਾਰ ਦਾ ਰਸ ਹੁੰਦਾ ਹੈ ਅਤੇ ਨੌ ਪ੍ਰਕਾਰ ਦਾ ਵੀ ਮੰਨਿਆ ਹੈ, ਉਹ ਸਾਰੇ ਰਸ ਆਪਣੀ ਕਵਿਤਾ ਦੇ ਵਿੱਚ ਕਵੀ ਨੇ ਪਾਉਣੇ ਹੁੰਦੇ ਹੈ। ਇਸ ਕਰਕੇ ਵੀ ਹੁਣ ਇੰਨੀ ਗੱਲ ਵੀ ਨਹੀਂ ਹੈ ਕਿ ਚੰਦਰਮਾ ਨੂੰ ਰੋਟੀ ਸਮਝ ਲੈਣ, ਪਰ ਇੱਥੇ ਪੂਰਾ ਜਿਹੜਾ ਕਰੁਣਾ ਰਸ ਜਿਹੜਾ ਭਰਿਆ ਹੋਇਆ, ਕਹਿੰਦੇ ਆ ਵੀ ਜਿਹੜੀ ਚੰਦਰਮਾ ਉਹ ਵੀ ਰੋਟੀ ਦਿਸਦਾ ਹੈ ਤੇ ਹੱਥ ਤਾਂ ਨੂੰ ਕਰਦੇ ਪਰ ਚੰਦਰਮਾ ਹੱਥ ਕਿੱਥੋਂ ਆਵੇ।
ਜਤੀ ਬਾਤ ਉਹਾ ਭੁੱਖ ਕੀ ਆ ਭਈ,
ਕਹਿੰਦੇ ਜਿੰਨੀ ਉੱਥੇ ਗੱਲ ਜਿੰਨੀ ਉੱਥੇ ਭੁੱਖ ਦੀ ਦਸ਼ਾ ਸਿੱਖਾਂ ਦੀ ਹੋਈ, ਜਿਨ੍ਹਾਂ ਨੇ ਭੁੱਖ ਕਰਕੇ ਦੁੱਖ ਮਨਾਇਆ,
ਸੋ ਸਭ ਹਮ ਤੈ ਲਿਖੀ ਨਾ ਗਈ।
ਕਵੀ ਜੀ ਕਹਿੰਦੇ ਆ ਖਾਲਸਾ ਜੀ ਉਹ ਤੇ ਮੇਰੇ ਕੋਲ ਗੱਲ ਲਿਖੀ ਨਹੀਂ ਗਈ ਹੈ, ਇਹ ਤੇ ਮੈਂ ਬਾਰ ਬਾਰ ਦੀ ਅਵਸਥਾ ਦੱਸੀ ਹੈ। ਹੁਣ ਜਿਹੜੀ ਅੰਦਰ ਦੀ ਭੁੱਖ ਹੈ, ਅੰਦਰ ਜਿਹਦੇ ਜਿਨ੍ਹਾਂ ਸਿੱਖਾਂ ਨੇ ਬਤਾਈ ਹੈ, ਉਹ ਮੈਂ ਕੀ ਦੱਸ ਸਕਦਾ ਹਾਂ? ਇਹਦੇ ਜਿਸ ਤਰ੍ਹਾਂ ਲਾਗੇ ਸੋਈ ਜਾਣਾ, ਜਿਹਦੇ ਸਰੀਰ ਨੂੰ ਲੱਗੇ ਉਹਦੇ ਉਹੀ ਜਾਣਦਾ ਹੈ, ਮੈਂ ਕੀ ਦੱਸ ਸਕਦਾ ਹਾਂ ਉਹਨਾਂ ਬਾਰੇ ਜਿਹੜੇ ਉਹਨਾਂ ਚਿਰ ਦੁੱਖ ਕੱਟਿਆ ਹੈ? ਕਿੱਥੋਂ ਤੱਕ ਲਿਖਾਂ ਕਿ ਮੁਰਦਿਆਂ ਦਾ ਮਾਸ ਵੀ ਨੋਚ ਨੋਚ ਕੇ ਖਾਣਾ ਪਿਆ।
ਦੋਹਰਾ ਸੋ ਭੀ ਬੰਦੇ ਤੇ ਸੰਗੇ,
ਕਹਿੰਦੇ ਫਿਰ ਵੀ ਇੰਨਾ ਕੁਝ ਹੋ ਗਿਆ ਹੈ, ਉਹ ਜਿਹੜੇ ਤੁਰ ਕੇ ਨਾ ਫਿਰ ਵੀ ਬਾਬੇ ਬੰਦੇ ਸਿੰਘ ਤੋਂ ਸੰਗਦੇ ਐ, ਹੱਥ ਨਹੀਂ ਪਾਉਂਦੇ ਅਜੇ ਵੀ।
ਅੰਦਰ ਦੇਹੇ ਨਾ ਪੈਰ,
ਅੰਦਰ ਕਹਿੰਦੇ ਉਹ ਪੈਰ ਹੀ ਨਹੀਂ ਦਿੰਦੇ, ਪਤਾ ਹੈ ਵੀ ਸਹਿਕ ਰਹੇ ਐ, ਹਿੱਲ ਨਹੀਂ ਰਹੇ ਐ, ਤੇ ਆ ਬੁਰਾ ਹਾਲ ਹੋਇਆ, ਭੁੱਖ ਨੇ ਸਤਾਇਆ ਹੋਇਆ ਹੈ, ਸ਼ਸਤਰ ਛੁੱਟੇ ਪਏ ਐ। ਕਹਿੰਦੇ ਤੁਰਕ ਫਿਰ ਵੀ ਡਰਦੇ ਮਾਰੇ, ਪੈਰ ਨਹੀਂ ਪਾਉਂਦੇ ਕਿਲੇ ਵੱਲ ਨੂੰ।
ਮਤ ਕਤ ਕਰੇ ਸੋ ਛਲ ਕੋ,
ਕਹਿੰਦੇ ਉਹ ਸੋ ਆਪੋ ਵਿੱਚ ਹੀ ਗੱਲਾਂ ਕਰਦੇ ਐ, ਵੀ ਮਤਾਂ ਕਿਤੇ ਕੋਈ ਉਛਾਲੀ ਕਰਦੇ ਹੋਣ, ਆ ਬਹਾਨਾ ਜਿਹਾ ਮਾਰਦੇ ਹੋਣ, ਵੀ ਸਹਿਕਦੇ ਹੋਣ।
ਹੋਏ ਜਾਏ ਬਿੱਲੀਓ ਸ਼ੇਰ,
ਅਸੀਂ ਜਾਈਏ ਤੇ ਜਾ ਸਾਨੂੰ ਗਿੱਚਿਓ ਪਕੜਨ, ਬਿੱਲੀਆਂ ਤੇ ਸ਼ੇਰ ਬਣ ਜਾਣ, ਇਹ ਬਹਾਨਾ ਹੀ ਉਹਨਾਂ ਦਾ ਹੋਵੇ ਵੀ ਅਸੀਂ ਵੀ ਭੁੱਖੇ ਤੇ ਆਏ ਹਾਂ, ਜਾ ਵੜੀਏ ਕਿਲੇ ਦੇ ਅੰਦਰ ਤੇ ਉਹ ਬਿੱਲੀਆਂ ਸ਼ੇਰ ਹੋ ਜਾਣ।
ਚੋ ਪਈ ਤੋ ਭੀ ਬੰਦੇ ਨਿਕਟ ਨਾ ਆਵੇ,
ਇੰਨੇ ਕਹਿੰਦੇ ਡਰਦੇ ਐ, ਇੰਨੀ ਦਹਿਸ਼ਤ ਹੈ ਬਾਬਾ ਬੰਦਾ ਸਿੰਘ ਦੀ, ਨੇੜੇ ਜਾਂਦੇ ਨਹੀਂ ਹਨ।
ਜਨ ਉਹਨੇ ਭੁੱਖੋ ਬੰਦੋ ਹੀ ਖਾਵੇ,
ਉਹ ਤੇ ਕਹਿੰਦੇ ਐ ਮਤਾਂ ਕਿਤੇ ਭੁੱਖ ਦੇ ਨਾਲ ਮਾਰੇ ਹੋਏ ਬੰਦੇ ਸਿੰਘ ਹੋਣੀ ਸਾਨੂੰ ਖਾ ਜਾਣ।
ਬੰਦੇ ਤੈ ਜੋ ਡਰੇ ਤਕਾਣ,
ਇਸ ਪ੍ਰਕਾਰ ਕਹਿੰਦੇ ਬਾਬੇ ਬੰਦੇ ਸਿੰਘ ਤੋਂ ਤੁਰਕ ਜਿਹੜੇ ਥਰ ਥਰ ਕੰਬਦੇ, ਚਿੱਤ ਉਹਨਾਂ ਦਾ ਡਰਦਾ ਹੈ।
ਮਰਿਓ ਸ਼ੇਰ ਮਤ ਲੈ ਉੱਠੇ ਪ੍ਰਾਣ,
ਆਹ ਕਹਿੰਦੇ ਜਿਵੇਂ ਜੰਗਲ ਦੇ ਵਿੱਚ ਸ਼ੇਰ ਮਰ ਵੀ ਜਾਵੇ ਤੇ ਜੀਵ ਜਿਹੜੇ ਜੰਗਲ ਦੇ ਉਹ ਨੇੜੇ ਨਹੀਂ ਜਾਂਦੇ, ਉਹਨਾਂ ਨੂੰ ਭੁਲੇਖਾ ਹੁੰਦਾ, ਮਤਾਂ ਕਿਤੇ ਕਹਿੰਦੇ ਉੱਠ ਕੇ ਸਾਡੇ ਪ੍ਰਾਣ ਹੀ ਲੈ ਲੈਂਦਾ ਉਹ ਇਹ ਸ਼ੇਰ। ਇਸੇ ਤਰ੍ਹਾਂ ਕਹਿੰਦੇ ਭੁੱਖ ਦੇ ਸਦਾਏ ਹੋਏ ਬੰਦੇ ਸਿੰਘ ਜੀ ਹੁਣੇ ਬੈਠੇ ਹੈ, ਇਹ ਤੁਰਕ ਫਿਰ ਵੀ ਗਾਹ ਨਹੀਂ ਜਾਂਦੇ, ਕਹਿੰਦੇ ਕਦੇ ਮਤਾਂ ਸਾਨੂੰ ਸ਼ੇਰ ਦੇ ਵਾਂਗ ਸਾਡੇ ਪ੍ਰਾਣ ਲੈ ਲਵੇ।
ਬੰਦੇ ਤੇ ਇਤ ਬਿਦ ਵੈ ਡਰੇ,
ਇਸ ਵਿਧੀ ਦੇ ਨਾਲ ਕਹਿੰਦੇ ਤੁਰਕ ਥਰ ਥਰ ਕੰਬਦੇ ਆ, ਡਰਦੇ ਹਨ।
ਮਤ ਕਤ ਔਰ ਬੰਦਈ ਆਪਰੇ,
ਕਿ ਮਤਾਂ ਕਿਤੇ ਆਪੋ ਵਿੱਚ ਦਲੀਲਾਂ ਦੇਂਦੇ ਗੱਲਾਂ ਕਰਦੇ, ਕਹਿੰਦੇ ਮਤਾਂ ਕਿਤੇ ਕੋਈ ਆ ਬੰਦਈ ਖਾਲਸੇ ਦੇ ਹੋਰ ਇਹਨੂੰ ਮੰਨਣ ਪੂਜਣ ਵਾਲੇ ਆ, ਬਾਹਰੋਂ ਹੀ ਸਾਨੂੰ ਆ ਪੈਣ, ਕਿਲੇ ਵਿੱਚ ਜਾਈਏ ਤੇ ਘਿਰ ਜਾਈਏ, ਭੱਜਣ ਨੂੰ ਰਾਹ ਨਾ ਲੱਭੇ।
ਕਈ ਕਹੇ ਘੁੰਡ ਬੰਦੇ ਬਣਾਈ, ਕਈ ਕਹੇ ਕੁੰਡ ਬੰਦੇ ਬਣਾਈ,
ਕਈ ਕਹਿੰਦੇ ਆ ਜੀ ਬੰਦੇ ਨੇ ਤੇ ਕੁੰਡ ਬਣਾਇਆ ਹੋਇਆ ਹੈ, ਹਵਨ ਕੁੰਡ ਜਿਵੇਂ ਜਨਮੇਜੇ ਰਾਜੇ ਨੇ ਬਣਾਇਆ ਹੋਇਆ ਸੀ, ਸਰਬ ਮੇਧ ਜੱਗ ਕੀਤਾ ਸੀ, ਇੱਕ ਕੋਹ ਦੇ ਵਿੱਚ ਬਣਾਇਆ ਹੋਇਆ ਸੀ ਹਵਨ ਕੁੰਡ। ਤੇ ਕਹਿੰਦੇ ਕਈ ਤੇ ਕਈ ਜਾਂਦੇ ਵੀ ਬੰਦੇ ਸਿੰਘ ਨੇ ਤੇ ਉਹਦੇ ਵਿੱਚ ਕੁੰਡ ਬਣਾਇਆ ਹੋਇਆ ਕਿਲੇ ਦੇ ਅੰਦਰ।
ਸਰਪਣ ਜਿਵੇਂ ਆਪ ਮਰੇ ਸਿੰਘ ਲਾਈ,
ਆ ਜਿਵੇਂ ਜਨਮੇਜੇ ਰਾਜੇ ਦੇ ਕੁੰਡ ਵਿੱਚ ਸੱਪ ਉੱਡ ਉੱਡ ਕੇ ਆਪ ਪੈ ਕੇ ਸੜਦੇ ਮੱਚਦੇ ਜਾਂਦੇ ਸੀ, ਇਹਦੇ ਸਿੰਘ ਵੀ ਇਸੇ ਤਰ੍ਹਾਂ ਇਹਦੇ ਨਾਲ ਪ੍ਰੇਮ ਕਰਦੇ ਆ, ਉਹ ਡਿੱਗ ਡਿੱਗ ਕੇ ਆਪਣੇ ਗੁਰੂ ਲਈ ਹੋ ਕੇ ਮਰਨਗੇ।
ਜੇ ਕੋ ਬੰਦੇ ਪੈ ਖਰਚ ਪਚਾਵੇ,
ਗੱਲਾਂ ਕਰਦੇ ਆਪੋ ਵਿੱਚ ਵੀ ਜੇ ਕਿਤੇ ਆਂਦੇ ਬੰਦੇ ਸਿੰਘ ਵੇਖ ਲਓ ਭੁੱਖ ਦੇ ਪਿਆਸੇ ਆ, ਭੁੱਖ ਦੇ ਮਾਰੇ ਹੋਏ ਆ, ਅਤੇ ਜੇ ਕਹਿੰਦੇ ਕਿਸੇ ਨੇ ਆ ਕੇ ਇਹਨਾਂ ਨੂੰ ਕੋਈ ਖਰਚ ਖਰਚਾ ਪਹੁੰਚਾ ਦਿੱਤਾ, ਇਹਨਾਂ ਦੀ ਕੋਈ ਮਦਦ ਕਰ ਦਿੱਤੀ,
ਫਿਰ ਬੰਦੋ ਨਹੀਂ ਹਮ ਹੱਥ ਆਵੇ,
ਆ ਫਿਰ ਬੰਦਾ ਸਿੰਘ ਕਹਿੰਦੇ ਸਾਡੇ ਹੱਥ ਨਹੀਂ ਆਉਣਾ ਹੈ, ਕਿਉਂਕਿ ਇਹ ਜਦੋਂ ਭੁੱਖੇ ਪਿਆਸੇ ਨੂੰ ਪ੍ਰਸ਼ਾਦਾ ਪਾਣੀ ਮਿਲ ਜੇ, ਦੂਣੀ ਤਾਕਤ ਸਗੋਂ ਆ ਬਣਦੀ ਹੈ, ਇਸ ਕਰਕੇ ਕਹਿੰਦੇ ਫਿਰ ਬੰਦਾ ਸਿੰਘ ਸਾਡੇ ਹੱਥ ਨਹੀਂ ਆਉਣਾ।
ਜੈਸੇ ਪਿਆਸੇ ਮੁਖ ਪਰੇ ਪਾਣੀ,
ਇਹ ਤੇ ਕਹਿੰਦੇ ਇਹੋ ਜਿਹੀ ਗੱਲ ਹੋ ਜਾਣੀ ਹੈ ਜਿਵੇਂ ਕੋਈ ਜ਼ਖਮੀ ਪਿਆ ਹੋਵੇ ਜੰਗ ਵਿੱਚ, ਜਾਂ ਜੇਠ ਹਾੜ ਦੀਆਂ ਧੁੱਪਾਂ ਹੋਣ, ਅੱਤ ਦੀਆਂ ਮਾਰੂ ਥਲ 'ਤੇ ਬੰਦਾ ਤੁਰਿਆ ਫਿਰਦਾ ਹੋਵੇ, ਉਹਨੂੰ ਪਾਣੀ ਮਿਲ ਜਾਵੇ ਜਿਵੇਂ ਪਿਆਸੇ ਨੂੰ।
ਪਿਆਸ ਮਿਟੇ ਹੋਵੇ ਸਵਧਾਨੀ,
ਉਹ ਪਿਆਸ ਮਿਟੇ ਹੋਵੇ ਸਵਧਾਨੀ, ਉਹਨੂੰ ਪਿਆਸ ਕਹਿੰਦੇ ਉਹਦੀ ਜ਼ਖਮੀ ਦੀ, ਇਸੇ ਤਰ੍ਹਾਂ ਮਾਰੂ ਥਲ 'ਤੇ ਫਿਰਨ ਵਾਲੇ ਦੀ, ਭੁੱਖੇ ਪਿਆਸੇ ਦੀ, ਜਿਗਦੇ ਪਾਣੀ ਮਿਲ ਕੇ ਪਿਆਸ ਮਿਟ ਜਾਵੇ ਨਾ, ਅਤੇ ਕਹਿੰਦੇ ਉਹ ਸਾਵਧਾਨ ਹੋ ਜਾਂਦਾ, ਤਾਕਤਵਰ ਹੋ ਜਾਂਦਾ, ਉਹਦੇ ਵਿੱਚ ਜਾਨ ਆ ਜਾਂਦੀ। ਫਿਰ
ਦੋਹਰਾ ਜੈਸੇ ਡੱਡੂ ਹੋਏ ਪਰਿਓ,
ਕਹਿੰਦੇ ਜਿਵੇਂ ਵਿਚਾਰੇ ਡੱਡੂ ਆ ਜੇਠ ਦੇ ਮਹੀਨੇ ਦੀ ਗਰਮੀ ਵਿੱਚ ਤੇ ਵਿਚਾਰੇ ਉਹ ਮਰ ਮਰ ਹੋ ਪੈਂਦੇ ਆ,
ਜੇਠ ਕਾਮ ਮੁਰਝਾਏ,
ਆ ਜੇਠ ਦੇ ਗਰਮੀ ਵਿੱਚ ਮੁਰਝਾ ਜਾਂਦੇ ਆ, ਅਛੱਬੜਾਂ 'ਚ ਪਾਣੀ ਸੁੱਕ ਜਾਂਦਾ, ਡੱਡੂ ਵਿਚਾਰੇ ਗਾਰ 'ਚ ਧੱਸ ਜਾਂਦੇ, ਲੋਕ ਕਹਿੰਦੇ ਡੱਡੂ ਲੱਗਦਾ ਹੁਣ ਹੈ ਹੀ ਨਹੀਂ।
ਵਰਖਾ ਪਰਤੇ ਸਾਰ ਹੀ
ਉਹ ਜਦੋਂ ਕਹਿੰਦੇ ਵਰਖਾ ਪੈਂਦੀ ਹੈ ਤੇ ਉਹ ਮੀਂਹ ਪੈਣ ਦੇ ਸਾਰ ਹੀ ਜਿਹੜੇ ਗਾਰ ਵਿੱਚ ਦੱਬੇ ਹੋਏ ਡੱਡੂ ਬਾਹਰ ਆ ਜਾਂਦੇ ਹੈ, ਤੇ ਜਦੋਂ ਬਾਹਰ ਆ ਜਾਂਦੇ ਹਨ
ਹੋਵਤ ਸਭ ਜੀਵਾਏ,
ਉਹ ਸਾਰੇ ਜੀਵਤ ਹੋ ਜਾਂਦੇ ਆ। ਫਿਰ ਆਪਣੀਆਂ ਮਨ ਸੁਣੀਆਂ ਆਵਾਜ਼ਾਂ ਕੱਢਦੇ ਆ, ਕਿਲੋ ਕਿਲੋਮੀਟਰ ਤੱਕ ਉਹਨਾਂ ਦੀ ਆਵਾਜ਼ ਆਉਂਦੀ ਡੱਡੂਆਂ ਦੀ, ਜਦੋਂ ਫਿਰ ਆਪਣੀ ਆਵਾਜ਼ ਕੱਢਦੇ ਆ ਤੇ ਕਹਿੰਦੇ ਆ ਵੀ ਕਿਤੇ ਉਹ ਗਲਣਾ ਬਣ ਜਾਵੇ, ਵੀ ਜਿਵੇਂ ਗਰਮੀ ਦੇ ਵਿੱਚ ਡੱਡੂ ਗਾਰ ਵਿੱਚ ਧੱਸ ਜਾਂਦੇ ਆ ਤੇ ਮੀਂਹ ਪੈਣ ਤੋਂ ਬਾਹਰ ਆ ਜਾਂਦੇ, ਜੀਵਤ ਹੋ ਜਾਂਦੇ ਆ। ਹੁਣ ਉਸੇ ਤਰ੍ਹਾਂ ਬੰਦੇ ਸਿੰਘ ਹੋਣੀ ਭੁੱਖੇ ਪਿਆਸੇ ਸੈਗਰੇ ਬੈਠੇ ਹੋਏ ਆ, ਜੇ ਕਿਸੇ ਨੇ ਖਰਚਾ ਪਹੁੰਚਾ ਦਿੱਤਾ, ਕੋਈ ਰਸਤ ਪਾਣੀ ਪਹੁੰਚਾ ਦਿੱਤਾ ਤੇ ਕਹਿੰਦੇ ਫਿਰ ਨਾ ਜਿੰਦੇ ਹੋ ਜਾਣ, ਫਿਰ ਨਾ ਤਾਕਤ ਆ ਜਾਵੇ ਇਹਨਾਂ ਵਿੱਚ।
ਤੁਰਕ ਦਲੀਲਾਂ ਬਹੁ ਕਰੇ,
ਇਸ ਪ੍ਰਕਾਰ ਜਿਹੜੇ ਤੁਰਕ ਬੜੀਆਂ ਦਲੀਲਾਂ ਸੋਚਾਂ ਕਰਦੇ ਹਨ ਆਪੋ ਵਿੱਚ,
ਕਰ ਕਰ ਜੋ ਸੰਕਾਹੇ,
ਇਸ ਤਰ੍ਹਾਂ ਦਲੀਲਾਂ ਸੋਚਾਂ ਕਰਦੇ ਆ, ਸੰਕੋਚ ਕਰਦੇ ਆ, ਵਿਚਾਰੇ ਡਰਦੇ ਵੀ ਹਨ।
ਮਾਤੇ ਕਤ ਖਾਲਸ ਆਰਲੇ,
ਆਪੋ ਵਿੱਚ ਕਹਿੰਦੇ ਆ ਇਹਨਾਂ ਵੀ ਕਿਤੇ ਤੱਤ ਖਾਲਸੇ ਨੂੰ ਪਤਾ ਲੱਗ ਜਾਵੇ ਤੇ ਮਤਾਂ ਕਿਤੇ ਉਹ ਖਾਲਸਾ ਵੀ ਆ ਕੇ ਤੇ ਇਹਨਾਂ ਨਾਲ ਰਲ ਜਾਵੇ।
ਆਕੀ ਹੋਏ ਗੜਮਾਹੇ,
ਤੇ ਆ ਗੜ ਕਿਲੇ ਦੇ ਵਿੱਚ ਆ ਕੇ ਬੈਠ ਜਾਣ, ਉਹ ਵੀ ਇਹਨਾਂ ਦੀ ਮਦਦ ਕਰ ਦੇਣ, ਇਹ ਆਕੀ ਹੋ ਜਾਣ। ਇੱਕ ਵਾਰ ਜੋ ਤੱਤ ਖਾਲਸਾ ਆ ਕੇ ਮਿਲ ਗਿਆ ਨਾ ਇਹਨਾਂ ਨਾਲ ਸਿੰਘਾਂ ਦਾ ਜੋੜਾ, ਤੇ ਕਹਿੰਦੇ ਫਿਰ ਜਿਹੜੇ ਬੜੇ ਸੰਭਾਲਣੇ ਮੁਸ਼ਕਲ ਹੋ ਜਾਣਗੇ।
ਚੋਪਈ ਅਬ ਇਨ ਕੋ ਕਿਮ ਥੋੜੇ ਥੋੜੇ ਕਰੋ,
ਕਹਿੰਦੇ ਐ ਆਪੋ ਵਿੱਚ ਸਲਾਵਾਂ ਕਰਦੇ ਹੁਣ ਵੀ ਆ ਕਿਵੇਂ ਕਿਵੇਂ ਕਰਕੇ ਨਾ ਤੇ ਇਹਨਾਂ ਨੂੰ ਥੋੜੇ ਕਰ ਲਈਏ, ਇਹਨਾਂ ਨੂੰ ਮਾਰ ਮਕਾਈਏ ਵਿੱਚੋਂ।
ਮਾਰ ਕੂਟ ਕਰ ਬਾਹਰ ਨਿਕਲੋ,
ਇਹ ਮਾਰ ਕੂਟ ਕਰ ਬਾਹਰ ਨਿਕਲੋ, ਕਹਿੰਦੇ ਐ ਮਾਰ ਕੁੱਟ ਕੇ ਨਾ ਇਹਨਾਂ ਦੀ ਹੁਣ ਥੋੜੇ ਇਹਨਾਂ ਨੂੰ ਕਰੀਏ, ਇਹਨਾਂ ਨੂੰ ਮਾਰੀਏ ਕੁੱਟੀਏ, ਕਿਉਂਕਿ ਇੱਦੇ ਤੇ ਮੋਏ ਹੋਏ ਪਏ ਐ, ਮਾਰ ਕੁੱਟ ਕੇ ਤੇ ਇਹਨਾਂ ਨੂੰ ਬਾਹਰ ਕੱਢੀਏ ਕਿਲੇ ਵਿੱਚੋਂ।
ਥੋੜੇ ਕਰ ਬੰਦੇ ਫੜ ਲਿਓ,
ਆ ਜਦੋਂ ਥੋੜੇ ਕਰ ਲਏ ਐ ਤੇ ਫਿਰ ਬੰਦੇ ਸਿੰਘ ਨੂੰ ਫੜਨਾ ਕਿਹੜਾ ਔਖਾ ਹੈ, ਸੁਖਾਲਾ ਹੀ ਫੜ ਲਵਾਂਗੇ ਜਾ ਕੇ, ਬੰਦੇ ਸਿੰਘ ਨੂੰ ਤਾਂ ਸੰਭਾਲ ਹੀ ਲਵਾਂਗੇ ਅਸੀਂ ਕਿੰਨੇ ਜਾਣੇ ਆ। ਪਹਿਲਾਂ ਆਪਾਂ ਖੇਡੀਏ ਖੇਡ ਵੀ ਇਹਨਾਂ ਦੇ ਬੰਦੇ ਮਾਰਨੇ ਸ਼ੁਰੂ ਕਰ ਦਈਏ, ਥੋੜੇ ਕਰ ਦਈਏ।
ਤੋ ਦਿੱਲੀ ਫੜ ਭੇਜੇ ਦਿਓ,
ਤੇ ਕਹਿੰਦੇ ਜਦੋਂ ਫੜ ਲਿਆ ਸੁਖਾਲੇ ਬੰਦੇ ਸਿੰਘ ਨੂੰ ਤੇ ਅਸੀਂ ਕੀ ਕਰਨਾ ਹੈ, ਆ ਬਾਦਸ਼ਾਹ ਕੋ ਭੇਜਾਂਗੇ ਫਰਕਸ਼ੀਅਰ ਕੋ ਦਿੱਲੀ, ਆਪੇ ਬਾਦਸ਼ਾਹ ਜਾਣੇ ਤੇ ਬੰਦਾ ਸਿੰਘ ਜਾਣੇ।
ਜੋ ਤੁਰਕਣ ਮਿਲ ਗੱਲ ਠਹਿਰਾਈ,
ਇਸ ਪ੍ਰਕਾਰ ਯੋਂ ਤੁਰਕਣ ਮਿਲ, ਯੋਂ ਕਹਿੰਦੇ ਇਉਂ, ਫਿਰ ਤੁਰਕਾਂ ਨੇ ਮਿਲ ਕੇ ਇਹ ਗੱਲ ਠਹਿਰਾਈ ਹੈ, ਪੂਰੀ ਪੱਕੀ ਗੱਲ ਹੀ ਹੈ ਵੀ ਬੰਦੇ ਸਿੰਘ ਨੂੰ ਪਕੜੀਏ, ਇਹਦੇ ਬੰਦੇ ਪਹਿਲਾਂ ਮਾਰੀਏ ਤੇ ਪਕੜ ਕੇ ਇਹਨੂੰ ਦਿੱਲੀ ਪਹੁੰਚਾ ਦਈਏ ਬਾਦਸ਼ਾਹ ਕੋਲ।
ਇੱਕ ਔਰ ਦਿਓ ਰਹਾ ਕਢਾਈ,
ਕਹਿੰਦੇ ਹੈ ਇਹਨਾਂ ਕੀ ਕੀਤਾ, ਪਹਿਲਾਂ ਤਾਂ ਇਹਨਾਂ ਘੇਰਾ ਕੱਟਿਆ ਸੀ ਨਾ ਕਿਲੇ ਨੂੰ, ਗੜੇ ਨੂੰ ਚਾਰ ਸਫੇਰਿਓਂ, ਫਿਰ ਇਹਨਾਂ ਨੇ ਇੱਕ ਰਾਹ ਜਿਹੜਾ ਛੱਡ ਦਿੱਤਾ ਹੈ, ਸਾਰਾ ਆਪਣਾ ਘੇਰਾ 'ਚ ਛੱਡ ਕੇ ਇੱਕ ਬੰਨੇ ਦਾ ਰਾਹ ਇਹਨਾਂ ਖੁੱਲ੍ਹਾ ਛੱਡ ਦਿੱਤਾ ਲੰਘਣ ਵਾਸਤੇ ਸਿੰਘਾਂ ਦੇ।
ਇਮ ਕਹਿ ਤੁਰਕ ਦਵਾਇਓ ਹੋਕੋ,
ਇਸ ਪ੍ਰਕਾਰ ਕਹਿੰਦੇ ਤੁਰਕਾਂ ਨੇ ਕਹਿ ਕਰਕੇ ਆਪਣੇ ਬੰਦਿਆਂ ਨੂੰ ਵੀ ਹੋਕਾ ਦੇ ਦਿਓ ਇਹਨੇ ਸਿੱਖਾਂ ਨੂੰ,
ਰਸਤੋ ਲਿਓ ਉਹ ਨਿਕਲ ਜਾਹੋ ਲੋਕੋ,
ਵੀ ਹੈ ਲੋਕੋ ਇਹ ਬੰਦੇ ਦੇ ਬੰਦੇ ਹੀ ਖਾਲਸਾ, ਤੁਸੀਂ ਇੱਦਾਂ ਕਰੋ ਆ ਰਸਤਾ ਖਾਲੀ ਛੱਡ ਦਿੱਤਾ, ਤੁਸੀਂ ਨਿਕਲ ਜਾਓ ਜਿੱਥੇ ਜਾਣਾ ਚਲੇ ਜਾਓ, ਆ ਅਸੀਂ ਆਪਣੇ ਵੱਲੋਂ ਤੁਹਾਨੂੰ ਵਾਅਦਾ ਕਰਦੇ ਹਾਂ, ਕਸਮਾਂ ਖਾਂਦੇ ਹਾਂ, ਕੋਈ ਜਿਹੜਾ ਹੱਲਾ ਨਹੀਂ ਕਰਾਂਗੇ, ਕੋਈ ਤੁਹਾਡੇ 'ਤੇ ਚੜ੍ਹਾਈ ਨਹੀਂ ਕਰਾਂਗੇ, ਬੜੇ ਸੌਖੇ ਤਰੀਕੇ ਦੇ ਨਾਲ ਨਿਕਲ ਜਾਓ।
ਛੱਡ ਛੱਡ ਸ਼ਸਤਰ ਲਾਗੇ ਜਾਣ,
ਅੱਜ ਕਹਿਣ ਦੀ ਦੇਰ ਸੀ, ਜਿਨ੍ਹਾਂ ਦੀ ਕੱਚੀ ਅਵਸਥਾ ਸੀ, ਕਹਿੰਦੇ ਉਹ ਵਿਚਾਰੇ ਭੁੱਖ ਦੇ ਤਿਆਰ, ਹੁਣ ਭੁੱਖ ਵੀ ਬੜੀ ਮਾੜੀ ਹੈ ਅਤੇ ਦੁੱਖ ਦਲਿੱਦਰ ਸਰੀਰ 'ਤੇ ਚੱਲਣਾ ਬੜਾ ਔਖਾ ਹੈ ਸਾਧ ਸੰਗਤ ਜੀ, ਇਹਦੇ ਜੀਵਨ ਮੁਕਤ ਜਿਹੜਾ ਹੁੰਦਾ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਹੈ, ਉਹਨੂੰ ਤੇ ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਕਹੀਐ ਜੀਵਨ ਮੁਕਤ। ਕਹਿੰਦੇ ਐ ਵੀ ਜਿਹੜੇ ਹੁੰਦੇ ਨਾ ਜੀਵਨ ਮੁਕਤ, ਨਾ ਉਹਨਾਂ ਨੂੰ ਸੋਨਾ ਵੀ ਮਿੱਟੀ ਸਮਾਨ ਲੱਗਦਾ ਹੈ, ਅਤੇ ਨਾ ਉਹਨਾਂ ਨੂੰ ਖੁਸ਼ੀ ਹੈ, ਨਾ ਕੋਈ ਗਮੀ ਹੈ, ਨਾ ਉਹ ਕੰਗਾਲ ਹੈ, ਨਾ ਉਹ ਰਾਜੇ ਹੈ, ਨਾ ਉਹਨਾਂ ਨੂੰ ਕੋਈ अपने वडियाई की भुख है, नानक कोई निंदा की तां कोई दुख है, एक सामी रहिंदी है, नानक उह जीवन कही है मुक्त, वह जीवन मुक्त हुंदी है। तो हुण जीवन मुक्त होना बड़ा औखा है। ये विचारे कहिंदे भुख दे प्यासे कुछ दे शस्त्र छड़ छड़ के जान लगे हन,
भुख किए थे लोक हैरान,
भुख ने कहंदे हैरान कीता होया सी, परेशान कीता होया सी,
सिख सिद्धकी कुछ थोड़े रहे,
सो सिख जेड़े कहंदे पूरे बाबे बंदे सिंह दे सिद्धक रखण वाले भरोसा रखण वाले, ओ कहंदे विचारे थोड़े जेड़े रह गए,
छड़ हथियार सो पै रहे,
ओ भी विचारे कहंदे हत्थां च उन्हां दे हथियार छुट्टे पए सी, ते विचारे एवें लम्मे पए होए सी, क्योंकि हुण जदों जान नहीं है ते की कारण, ते हाथ कहंदे हत्थां च हथियार जिहड़े छड़े पए है, ते इस तरह ही वह लेटे हुए सन,
जो कहू उन छेड़े चहे,
फिर भी कहंदे है उन्हां च जिहड़ा अड़ब सुभा है ना वह जांदा नहीं है, कहिंदे जे कोई तुरक उन्होंने छेड़ना चाहता एवं ताने मिणे जे करता भी दसो आ पंगा लिया साढ़े ना वेख्या ना की बनया है, जे कोई ऐ हुज्जत बाजी दियां गल्लां करता,
एक की जगह अग्यों दस कहे,
एक दी जगह दस कहिंदे भी बई मानो तुरको तुसी ते अपनी जबान दे पूरे नहीं, तुसी कादे बंदे हो, ते इस तरह उन्होंने बड़िया फिटकारा लांदा पाउंदे भी असी किहड़ा हार मन्नी है, आ मरदे जावांगे ताडे वार कहिंदे कदी पैरे नहीं पवांगे, इस तरह अगों कहिंदे एक दियां दस दस कहिंदे हन,
मजैल अड़बाई छोड़े नाहे,
कहिंदे जिहड़े मजैल माझे दे सिंह सी इह कहिंदे अड़ब पुणा छड्डदे नहीं है, अपना जिहड़ा दुश्मना दे प्रति आकड़ दा सुभाव छड्डदे नहीं हन,
लड़न मरन ते नह संका है,
ओ कहंदे लड़न तो लड़के मरन तो कहंदे कित्थों संकोच करदे आ भी मर जावांगे, कहंदे भावे जान नहीं है कोई परवाह नहीं है शरीर दी, फिर भी
दोहरा रस्सी जली ना वट जलियो,
कवि जी प्रमाण देंदे है भी है खालसा जी रस्सी जिवें सड़ जाती है पर कदी वट नहीं सड़ता है, आ वेख लो रस्सी सड़ जाती है वट नूं अग छेती लगती नहीं है, जे वट सड़ भी जावे ते वट वह सड़िया होया भी रस्सी जिहड़ी वट वांग दिखती है, कहिंदे रस्सी सड़ते जाती है धागे तौर ते पर उहदा वट वाला जिहड़ा सुभा वह वट नहीं कदी सड़दा,
बल गयो ना गयो गुमान,
आ बल ते इहनां विचों चल गया शरीर करके पर कहिंदे जिहड़ी वह हठी हठ पुणा है ना सूरमताई का जिहड़ा अड़ब पुणा वह ते गया ही नहीं है,
शस्त्र छुटे ना बल छुटियो,
कहिंदे शस्त्र दे छुट गए शरीर करके हत्थां करके मन करके पर मन का बल नहीं छुटिया,
ऐसे मजैल जवान,
ऐसे कहिंदे माझे दे जवान है कोई दुआबिया मालविया नहीं सी उत्थे, क्योंकि माझे दे सिंघां दे गुरु गोबिंद सिंह महाराज जी बड़ी कृपा करते रहे है, तो गुरु गोबिंद सिंह महाराज जी नाल भी बड़ा अगे हो के जंग युद्ध करते रहे माझे दे सिंह, तो हुण बाबे बंदे सिंह दे जथे विच भी बहुते माझे दे सिंह सी, भाई बाद सिंह होनी, भाई विनोद सिंह, भाई बाघ सिंह, तो भाई बाज सिंह होनी, ये मुखी मुखी जिहड़े मुख्तियार सिख सी बाबे बंदे सिंह दे बंदे खालसे विच, ये कहिंदे अपना जिहड़ा अड़प बना है ना सुभा छड्डदे नहीं है,
लड़ने ते वै क्या डरे,
कहिंदे लड़न तो भाई वह कित्थों डरदे हन,
रहे सास उन टूक,
भावें उन्हां दे सवास कहिंदे टूक रहे है, सवासां दे नेड़े टूक रहे, पता नहीं अगला साह आउणा कि नहीं आउणा है, पर मरनो जिहड़े मर्द है वह कित्थों डरदे हन,
इम भी उन को नह छड्डे,
पर कहिंदे भावें वह जिहड़े ने भी शहीद होने के बराबर आए है सह रहे है, ये तुरक कहते जाल मैं पहले दिन तो ये मलेश रहे है, नाम ही इन्हों मलेश है, मलेश का अर्थ संधिकरण करके कि मल एश मैली इच्छा वाले, भी जी मैली इच्छा वाले है ये तुरक, इन्ना कुछ होंदया होया भी कहते कितों छड़ना है उन्होंने सिखा
नूं,
कहते कोई लोग शुभ नहीं है भी छड़ देंगे, पिछे इनिया वह हुज्जत बाजियां इन्ने वो जिहड़े सिखां दी शहीदियां करदे आए है, तो हुण जिहड़ा पहला सुभाव बनया है वह कितों छड़ सकते हैं, उस सुभाव ते रहना ही है ना, ਕਹਿੰਦੇ ਇਹਦੇ ਵਿੱਚ ਤੇ ਕੋਈ ਲੁਕ ਛਪਾ ਨਹੀਂ ਹੈ ਭਾਈ।
ਚੋ ਪਈ ਉਨਕੀ ਸੂਰਤ ਤੇ ਡਰ ਲੱਗੇ।
ਕਹਿੰਦੇ ਭੁੱਖ ਦੀ ਦਸ਼ਾ ਦੇ ਨਾਲ ਸਿੱਖਾਂ ਦੀ ਇਹੋ ਜਿਹੀ ਸੂਰਤ ਸ਼ਕਲ ਹੋ ਗਈ ਹੈ, ਦੇਖ ਦੇਖ ਕੇ ਵੀ ਡਰ ਲੱਗਦਾ ਹੈ।
ਜਨ ਕਰ ਗੋਰੋਂ ਨਿਕਲ ਭਾਜੈ।
ਕਹਿੰਦੇ ਉਹਦੇ ਐਵੇਂ ਲੱਗਦਾ ਹੈ ਜਿਵੇਂ ਕਬਰਾਂ ਦੇ ਵਿੱਚੋਂ ਮੁਰਦੇ ਨਿਕਲ ਕੇ ਤੇ ਭੱਜੇ ਫਿਰਦੇ ਹੋਣ, ਇਹੋ ਜਿਹੇ ਸਿੱਖਾਂ ਦੇ ਸਰੀਰ ਹੋ ਗਏ ਭੁੱਖ ਦੇ ਨਾਲ।
ਉੱਪਰ ਹੱਡ ਨਹਿ ਦਿਸੇ ਮਾਸ।
ਉਹਨਾਂ ਦੇ ਕਹਿੰਦੇ ਹੱਡਾਂ ਦੇ ਉੱਪਰ ਮਾਸ ਤੇ ਦਿਸਦਾ ਨਹੀਂ ਹੈ, ਪਿੰਜਰ ਹੀ ਪਿੰਜਰ ਵਿਚਾਰਿਆਂ ਦੇ ਹੋਏ ਪਏ ਹਨ।
ਜਨ ਇਹ ਮੋਏ ਪਰਤ ਹੈ ਸਾਸ।
ਇਹ ਕਹਿੰਦੇ ਤੇ ਐਵੇਂ ਹੋ ਗਿਆ ਜਿਵੇਂ ਮੋਹਿਆਂ ਦੇ ਵਿੱਚ ਕੋਈ ਸਵਾਸਾਂ ਦੀ ਹਵਾ ਭਰ ਦੇ ਤੇ ਉਹ ਤੁਰੇ ਫਿਰਨ, ਉਹ ਵੇਖੋ ਕਿੱਦਾਂ ਦੇ ਲੱਗਣਗੇ। ਜਿਹਦੇ ਵਿੱਚ ਜਾਣ ਹੀ ਨਾ ਹੋਵੇ ਉਹ ਕੀ ਉਹਦੇ ਮੁਰਦਾ ਵੇਖ ਕੇ ਡਰ ਆਉਂਦਾ ਹੈ। ਅਤੇ ਹੁਣ ਇਹਦੇ ਪਿੰਜਰ ਵਾਂਗ ਹੋਏ ਪਏ ਭੁੱਖ ਦੇ ਮਾਰੇ, ਅਤੇ ਐਵੇਂ ਲੱਗਦਾ ਜਿਵੇਂ ਸਵਾਸ ਭਰੇ ਹੋਣ ਅਤੇ ਐਵੇਂ ਤੁਰੇ ਫਿਰਦੇ ਹੋਣ।
ਬਿਨ ਸਾਸਣ ਜਨ ਮੁਰਦੇ ਤੋਰੇ।
ਬਿਨਾਂ ਸਵਾਸਾਂ ਤੋਂ ਜਾਣੋ ਮੁਰਦੇ ਜਿਹੜੇ ਤੁਰੇ ਫਿਰਦੇ ਹਨ।
ਭਾਨ ਮਤੇ ਜਨ ਜਾਦੂ ਜੋਰੇ।
ਜਿਵੇਂ ਭਾਨ ਮਤੀ ਲੜਕੀ ਹੋਈ ਰਾਜੇ ਦੀ ਇੱਕ, ਜਿਵੇਂ ਕਹਿੰਦੇ ਉਹਨੇ ਜਾਦੂ ਦੇ ਨਾਲ ਬੰਦੇ ਜੋੜੇ ਬਣਾਏ ਸਨ। ਇਹ ਸਾਖੀ ਐਵੇਂ ਹੁੰਦੀ ਹੈ, ਰਾਜਸਥਾਨ ਦੀ ਸਾਖੀ ਹੈ। ਜਦੋਂ ਜਾਨੀ ਚੋਰ ਹੋਇਆ ਨਾ ਰਾਜਸਥਾਨ ਦੇ ਵਿੱਚ, ਉਦੋਂ ਦੀ ਇਹ ਗੱਲ ਹੈ। ਇਹ ਭਾਨਮਤੀ ਸੀ ਰਾਜੇ ਦੀ ਲੜਕੀ, ਇਹ ਜਾਦੂ ਜਾਣਦੀ ਸੀ। ਮੁਗਲਾਂ ਨੇ ਘੇਰਾ ਪਾ ਲਿਆ ਰਾਜਸਥਾਨ ਇਹਨਾਂ ਦੇ ਕਿਲ੍ਹੇ ਨੂੰ, ਜਦੋਂ ਘੇਰਾ ਪਾ ਲਿਆ ਇਹ ਜਾਦੂ ਜਾਣਦੀ ਸੀ ਭਾਨਮਤੀ। ਇਹਨੇ ਜਾਦੂ ਦੇ ਨਾਲ ਉਹ ਬੰਦੇ ਬਣਾਏ। ਉਹ ਜਿਹੜੇ ਬੰਦੇ ਜਾਦੂ ਦੇ ਹੁੰਦੇ ਆ ਉਹ ਹੱਡਾਂ ਦੇ ਇਕੱਲੇ ਹੁੰਦੇ, ਪਿੰਜਰ ਜਿਹਾ ਹੀ, ਪੂਰਾ ਤਾਂ ਬੰਦਾ ਹੁੰਦਾ ਨਹੀਂ ਹੈ। ਅਤੇ ਜਦੋਂ ਜਾਦੂ ਵਾਲੇ ਬੰਦੇ ਬਣਾਏ ਤਾਂ ਉਹ ਕੀ ਹੋਇਆ, ਇਹਨੇ ਵੇਖਿਆ ਵੀ ਤੁਰਕ ਦੇ ਚੜ੍ਹਦੇ ਮੁਗਲ ਚੜ੍ਹਦੇ ਆ ਰਹੇ ਕਿਲ੍ਹੇ ਵੱਲ ਨੂੰ। ਇਹਨੇ ਫਿਰ ਆਪਣੇ ਜਾਦੂ ਸ਼ਕਤੀ ਨਾਲ ਉਹ ਪਿੰਜਰ ਜਿਹੜੇ ਬਣਾਏ ਹੋਏ ਬੰਦੇ ਉਹ ਆਕਾਸ਼ ਤੋਂ ਉੱਤੋਂ ਸੁੱਟੇ ਠਾਣ ਫੌਜ ਵਿੱਚ ਮੁਗਲਾਂ ਦੀ। ਜਦੋਂ ਡਿੱਗੇ ਆ ਉਹ ਜਿਹੜੇ ਮੁਰਦੇ ਉਹ ਜੱਫੀਆਂ ਪਾਉਣ ਇਹਨਾਂ ਨੂੰ, ਮੁਗਲਾਂ ਨੂੰ ਜਦੋਂ ਜੱਫੀਆਂ ਪਾਈਆਂ ਨੇ ਫੌਜਾਂ ਨੂੰ, ਉਹ ਜਿਹਨੂੰ ਜੱਫੀ ਪਾਈ ਉਦੋਂ ਉੱਦਾਂ ਵੇਖ ਕੇ ਮਰ ਗਏ ਵੀ ਇਹਦੇ ਮੁਰਦੇ ਚੰਬਣ ਡਿਆ ਵੀ ਲੜੇ ਕੇ ਨਾ ਹੁਣ। ਇਹ ਸਾਰੇ ਉੱਦਾਂ ਕੁਝ ਮਰ ਗਏ, ਜਿਨ੍ਹਾਂ ਕਈਆਂ ਨੇ ਉੱਦਾਂ ਵੇਖਿਆ ਉੱਦਾਂ ਭੱਜ ਗਏ। ਇਸ ਤਰ੍ਹਾਂ ਭਾਨਮਤੀ ਨੇ ਕਹਿੰਦੇ ਵੀ ਜਿਵੇਂ ਜਾਦੂ ਦੇ ਬੰਦੇ ਜੋੜੇ ਸੀ ਨਾ, ਉਸੇ ਤਰ੍ਹਾਂ ਸਿੱਖਾਂ ਦੀ ਹਾਲਤ ਹੋਈ ਪਈ ਹੈ।
ਤਨ ਕੀ ਹੱਡੀ ਸਭ ਦਿਸ ਪਾਹੇ।
ਕਹਿੰਦੇ ਤਨ ਦੀ ਹੱਡੀ ਤੇ ਕਹਿੰਦੇ ਸਾਰੀਆਂ ਦਿਸ ਰਹੀਆਂ ਹੈ। ਆਹ ਸਾਇੰਸ ਦੀਆਂ ਕਿਤਾਬਾਂ ਪੁਸਤਕਾਂ ਵਿੱਚ ਲਿਖਿਆ ਹੋਇਆ ਜੀ, ਦੋ ਸਰੀਰਕ ਜਿਹਨੂੰ ਜਿਹੜੀ ਕਿਤਾਬਾਂ ਹੁੰਦੀਆਂ ਨਾ ਸਿਹਤ ਅਤੇ ਸਰੀਰਕ ਸਿੱਖਿਆ, ਉਹਨਾਂ ਕਿਤਾਬਾਂ ਵਿੱਚ ਲਿਖਿਆ ਹੋਇਆ ਵੀ ਬੰਦੇ ਦੇ ਸਰੀਰ ਦੇ ਵਿੱਚ ਜਿਹੜੀਆਂ 206 ਹੱਡੀਆਂ ਹੁੰਦੀਆਂ ਹੈ। ਅੱਗੇ ਉਹ ਤੋਂ ਅੱਗੇ ਤਾਂ ਪਰਮੇਸ਼ੁਰ ਹੀ ਜਾਣਦਾ ਜਿਹਨੇ ਸਰੀਰ ਪੈਦਾ ਕੀਤਾ ਹੈ। ਕਹਿੰਦੇ ਮਾਸ ਤੇ ਦਿਸਦਾ ਨਹੀਂ ਹੈ, ਆ ਹੱਡ ਹੀ ਹੱਡ ਦਿਸਦੇ ਹਨ।
ਫੂਕ ਮਾਰੀ ਤੇ ਜਨ ਉੱਡ ਜਾਹੇ।
ਇਸ ਤਰ੍ਹਾਂ ਮੰਨ ਲਓ ਵੀ ਜਿਵੇਂ ਕੋਈ ਫੂਕ ਮਾਰ ਦੇਵੇ ਤੇ ਉੱਡ ਹੀ ਜਾਣ।
ਜਨ ਕਰ ਕਾਗਜ਼ ਗੁੱਡੀ ਬਣਾਈ।
ਇਸ ਤਰ੍ਹਾਂ ਜਾਣ ਲਓ ਕਹਿੰਦੇ ਕਾਗਜ਼ ਦੀਆਂ ਪੁੱਤਰੀਆਂ ਹੀ ਬਣਾਈਆਂ ਹੋਈਆਂ ਗੁੱਡੀਆਂ ਬਣਾਈਆਂ ਹੋਈਆਂ ਹਨ।
ਸਾਥ ਪਵਨ ਕੇ ਉੱਡ ਉੱਡ ਆਈ।
ਹਵਾ ਦੇ ਨਾਲ ਉੱਡ ਉੱਡ ਕੇ ਮਾਨੋ ਕਾਗਜ਼ ਦੀਆਂ ਜਿਹੜੀਆਂ ਗੁੱਡੀਆਂ ਉਹ ਹੀ ਉੱਡ ਪੁੱਡ ਰਹੀਆਂ ਕਿਲ੍ਹੇ ਦੇ ਵਿੱਚ। ਇਸ ਤਰ੍ਹਾਂ ਚਾਰੇ ਸਿੱਖ ਭੁੱਖ ਦੇ ਮਾਰੇ ਕਹਿੰਦੇ ਤੁਰੇ ਫਿਰ ਰਹੇ ਹਨ, ਸਰੀਰ ਦੇ ਸਾਰੇ ਹੱਡ ਨਿਕਲੇ ਹੋਏ ਹੈ।
ਕਈ ਕਹੇ ਉਨਮੈ ਨਹੀਂ ਸਾਸ।
ਕੋਈ ਕਹਿੰਦੇ ਤੁਰਕ ਉਹਨਾਂ ਦੇ ਵਿੱਚ ਤੇ ਸਵਾਸ ਨਹੀਂ ਹੈ, ਅਸੀਂ ਤੇ ਵੇਖ ਕੇ ਅੱਖੀਂ ਆਏ ਵੀ ਸਵਾਸ ਤੇ ਕੋਈ ਚੱਲਦਾ ਨਹੀਂ, ਸਹਿ ਕਰੇ ਅਸੀਂ ਆਹ ਕਿੱਥੋਂ ਤੁਰੇ ਫਿਰਦੇ ਹਨ।
ਹਮ ਦੇਖ ਆਇਓ ਉਨ ਜਾਕਰ ਪਾਸ।
ਅਸੀਂ ਤੇ ਕਿਲ੍ਹੇ ਦੇ ਵਿੱਚ ਜਾ ਕੇ ਵੇਖਿਆ ਸੀ, ਹਥਿਆਰ ਛੁੱਟੇ ਪਏ ਹੈ, ਸਵਾਸ ਇਹਨਾਂ ਦੇ ਨਿਕਲ ਨਹੀਂ ਰਹੇ, ਬੁਰਾ ਵਾਲਾ ਇਹਨਾਂ ਦਾ ਹੋਇਆ ਪਿਆ ਹੈ, ਤੇ ਇਸ ਕਰਕੇ ਇਹਨਾਂ ਵਿੱਚ ਤੇ ਜਾਣ ਹੀ ਨਹੀਂ ਹੈ, ਮਨ ਮੁਰਦੇ ਪਏ ਹਨ।
ਐਸੀ ਦਸ਼ਾ ਉਹਨੇ ਪੈ ਆਈ।
ਐਸੀ ਇਹਨਾਂ ਦੀ ਦਸ਼ਾ ਇਹਨਾਂ ਸਿੱਖਾਂ ਦੇ ਉੱਪਰ ਆਈ ਹੋਈ ਹੈ, ਵੇਖਿਆ ਇਹਨਾਂ ਨੂੰ ਵੀ ਮੁਰਦੇ ਜਿਵੇਂ ਪਏ ਹੁੰਦੇ ਆ ਤੇ ਉਸੇ ਤਰ੍ਹਾਂ ਇਹ ਪਏ ਹੋਏ ਸਨ।
ਮਰਨੋ ਪਰੇ ਜੀਵਤ ਗਤ ਪਾਈ।
ਇਹਨਾਂ ਵੱਲ ਵੇਖ ਕੇ ਤੁਰੇ ਫਿਰਦਿਆਂ ਵੱਲ ਦੇਵੇਂ ਲਿਖ ਦਿਸ ਰਿਹਾ ਹੈ, ਲੱਗਦਾ ਹੈ ਵੀ ਜੀਵਨ ਗਤ ਪਾਈ, ਜਿਉਂਦਿਆਂ ਹੀ ਇਹਨਾਂ ਨੇ ਮੁਕਤੀ ਪਾ ਲਈ ਹੈ, ਮਰਨ ਤੋਂ ਪਰੇ ਹੋ ਗਏ ਹੈ। ਜੀਵਨ ਮੁਕਤ ਕੌਣ ਹੁੰਦੇ ਹੈ? ਰੱਬ ਦੇ ਪਿਆਰੇ ਭਗਤ। ਉਹ ਜੀਵਨ ਮੁਕਤ ਕਿਵੇਂ ਹੈ? ਕਿਉਂਕਿ ਮੁਕਤ ਤਾਂ ਉਹਨੂੰ ਕਹਿੰਦੇ ਨਾ ਵੀ ਮਰ ਗਿਆ ਤੇ ਮੁਕਤ ਹੋ ਗਿਆ ਹੈ, ਪਰ ਜੀਵਨ ਮੁਕਤ ਉਹਨੂੰ ਕਹਿੰਦੇ ਆ ਜਿਵੇਂ ਜੀਂਦਿਆਂ ਜਿਹੜੇ ਬੰਦੇ ਨੇ ਕੋਈ ਖਾਣ ਦੀ ਆਸ ਨਹੀਂ ਰੱਖੀ, ਪਾਉਣ ਦੀ ਆਸ ਨਹੀਂ ਰੱਖੀ, ਕੋਈ ਘਰ ਪਰਿਵਾਰ ਵਿੱਚ ਰਹਿੰਦਿਆਂ ਹੋਇਆ ਕਦੀ ਮਾਣ ਹੀ ਨਹੀਂ ਫੁਰਿਆ ਹੈ ਮੇਰਾ ਪੁੱਤ ਹੈ ਮੇਰੀ ਧੀ ਹੈ, ਸਭ ਕੁਝ ਤਿਆਗੀ ਅਵਸਥਾ ਵਿੱਚ ਹੀ ਹੋ ਗਿਆ, ਬਸ ਸੁੰਨ ਅਵਸਥਾ ਹੋ ਗਈ ਹੈ, ਰੱਬ ਦੇ ਨਾਮ ਨਾਲ ਜੁੜ ਗਏ ਹੈ, ਬਾਕੀ ਦੁਨੀਆ ਦਾ ਪਤਾ ਹੀ ਨਹੀਂ ਕਿੱਥੇ ਵੱਸਦੀ ਹੈ। ਐਸੇ ਕਈ ਸਾਧੂ ਹਨ ਜਿਹੜੇ ਨੰਗ ਮਲੰਗ ਰਹਿੰਦੇ ਹੈ, ਅਲਫ ਨੰਗੇ, ਕਿਉਂਕਿ ਉਹ ਪੂਰਨ ਸਾਧੂ ਇਹੋ ਜਿਹੇ ਕੋਈ ਕੋਈ ਹੈ ਵੀ ਜਿਨ੍ਹਾਂ ਨੇ ਇਹ ਸੋਚ ਲਿਆ ਵੀ ਇਹ ਦੁਨੀਆ ਦੇ ਵਿੱਚ ਤਾਂ ਕੋਈ ਹੈ ਨਹੀਂ, ਕੋਈ ਜਿੰਦਾ ਹੀ ਨਹੀਂ ਹੈ, ਉਹ ਸਾਰੇ ਬਣੇ ਤੇ ਰੱਬ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਜਿਵੇਂ ਸਰਮੱਦ ਫਕੀਰ ਹੋਇਆ ਹੈ, ਅਲਫ ਨੰਗਾ ਹੀ ਰਹਿੰਦਾ ਸੀ ਉਹ, ਅਤੇ ਉਸ ਦੀ ਐਸੀ ਅਵਸਥਾ ਸੀ, ਅਲਫ ਨੰਗੇ ਰਹਿਣ ਦਾ ਮਤਲਬ ਐਸੇ ਸਾਧੂਆਂ ਦਾ ਕਿ ਸਾਰੇ ਉਹਨਾਂ ਨੂੰ ਰੱਬ ਹੀ ਰੱਬ ਦਿਸਦਾ ਹੈ, ਅਤੇ ਰੱਬ ਵਾਸਤੇ ਕੋਈ ਨੰਗਾ ਨਹੀਂ ਹੈ, ਕਿਉਂਕਿ ਸਾਰੇ ਨੰਗੋ ਆਇਆ ਨੰਗੋ ਜਾਸੀ, ਵੀ ਨੰਗੇ ਹੀ ਆਉਂਦੇ ਅਤੇ ਨੰਗੇ ਚਲ ਜਾਂਦੇ ਹੈ। ਇਸ ਪ੍ਰਕਾਰ ਇਹ ਦੱਸਦੇ ਹਨ ਕਵੀ ਜੀ।
ਹੋਰ ਲਿਖਤ ਮਰਨੋ ਪਰੇ ਜੀਵਤ ਗਤ ਪਾਈ।
ਇਹਨਾਂ ਨੇ ਤਾਂ ਕਿਵੇਂ ਇਹ ਐਵੇਂ ਹੋ ਗਿਆ ਵੀ ਜਿਉਂਦੇ ਗਤ ਪਾ ਲਈ ਹੈ, ਜਿਉਂਦੇ ਮੁਕਤੀ ਪਾ ਲਈ ਹੈ, ਮਰਨੋ ਦੇ ਪਰੇ ਹੋ ਗਏ ਹਨ।
ਹੋਰ ਲਿਖਤ ਕਿਛ ਬਣੇ ਨ ਬਾਤ।
ਕਵੀ ਜੀ ਕਹਿੰਦੇ ਖਾਲਸਾ ਜੀ ਮੈਂ ਹੋਰ ਕੀ ਲਿਖਾਂ, ਮੇਰਾ ਲਿਖਣਾ ਬਣਦਾ ਹੀ ਨਹੀਂ ਹੈ, ਕਿਉਂਕਿ ਜਿਵੇਂ ਵਾਹੋ ਦਾ ਅਰਥ ਕੋਈ ਨਹੀਂ ਹੈ, ਵਿਸਮਾਦ ਸ਼ਬਦ ਦਾ ਅਰਥ ਕੋਈ ਨਹੀਂ ਹੈ, ਆਚਰਜ ਸ਼ਬਦ ਦਾ ਅਰਥ ਕੋਈ ਨਹੀਂ ਹੈ, ਦੱਸੋ ਮੁਰਦੇ ਦੇ ਅੱਗੇ ਅਰਥ ਮੈਂ ਕੀ ਕਰਾਂ, ਮੁਰਦੇ ਤੋਂ ਅੱਗੇ ਤਾਂ ਕੋਈ ਗੱਲ ਹੀ ਨਹੀਂ ਬਣਦੀ, ਮੈਂ ਤਾਂ ਕਹਿ ਦਿੱਤਾ ਵੀ ਉਹਦੇ ਜਿਉਂਦੇ ਮੁਕਤ ਹੋ ਗਏ ਹੈ, ਮਰਿਆ ਵਾਂਗ ਜਿਹੜੇ ਜਿਵੇਂ ਮਰ ਜਾਂਦਾ ਹੈ ਬੰਦਾ, ਉਹਨੂੰ ਕੋਈ ਮਾਰੇ ਕੁੱਟੇ ਕੋਈ ਮਤਲਬ ਨਹੀਂ ਹੁੰਦਾ, ਇਸੇ ਤਰ੍ਹਾਂ ਤੋਂ ਉਹਦੇ ਜਿਉਂਦੇ ਮੁਕਤ ਹੋ ਗਏ, ਮੈਂ ਮੁਰਦੇ ਕਹਿ ਦਿੱਤਾ ਹੈ ਖਾਲਸਾ ਜੀ, ਇਹ ਤੋਂ ਅੱਗੇ ਮੈਂ ਕੀ ਕਹਾਂ, ਮੈਨੂੰ ਕੋਈ ਕਹਿਣਾ ਬਣਦਾ ਹੀ ਨਹੀਂ ਹੈ। ਸਿੱਖਾਂ ਦੀ ਭੁੱਖ ਦੀ ਦਸ਼ਾ ਵੇਖ ਕੇ ਮੈਂ ਨਹੀਂ ਜਾਣਦਾ ਵੀ ਕਿਸੇ ਦਾ ਸੁਣ ਕੇ ਹਿਰਦਾ ਕੰਬਦਾ ਹੋਵੇ, ਮੈਂ ਨਹੀਂ ਜਾਣਦਾ ਵੀ ਕਿਸੇ ਦਾ ਚਿੱਤ ਕੰਬਦਾ ਹੋਵੇ, ਪਰ ਇਹ ਖਾਲਸਾ ਜੀ ਮੇਰਾ ਸਿੱਖਾਂ ਦੀ ਦਸ਼ਾ ਵੇਖ ਕੇ ਮੇਰਾ ਹਿਰਦਾ ਜਿਹੜਾ ਹੈ ਉਹ ਕੰਬਦਾ ਹੈ, ਮੇਰਾ ਚਿੱਤ ਕੰਬਦਾ ਹੈ, ਮੇਰੇ ਹਿਰਦੇ ਵਿੱਚ ਧੀਰਜ ਨਹੀਂ ਰਹਿੰਦੀ, ਤਨ ਹਨ ਐਸੇ ਸਿੱਖ
ਬੰਦੇ ਕੀ ਗਤ ਹਮ ਨਹੀਂ ਜਾਣੀ।
ਬਾਕੀ ਜਿਹੜੀ ਬਾਬੇ ਬੰਦੇ ਸਿੰਘ ਦੀ ਗੱਲ ਹੈ, ਉਹਨਾਂ ਦੀ ਗਤ ਜਿਹੜੀ ਅਵਸਥਾ ਹੈ, ਉਹਨਾਂ ਦੀ ਕਿੱਥੇ ਤੱਕ ਪਹੁੰਚ ਹੈ, ਉਹ ਤੇ ਮੈਂ ਹਜੇ ਜਾਣੀ ਨਹੀਂ ਹੈ।
ਕਬ ਖਾਏ ਅਨਾਜ,
ਉਹ ਸੰਤਾਂ ਬਾਰੇ ਤੇ ਮੈਨੂੰ ਕਹਿੰਦੇ ਪਤਾ ਹੀ ਨਹੀਂ ਹੈ ਵੀ ਕਦੋਂ ਉਹ ਖਾਂਦੇ ਸੀ, ਕਦੋਂ ਉਹ ਜਿਹੜਾ ਹੈ ਨਾਜ ਨੂੰ ਵੇਖਦੇ ਸੀ, ਕਦੋਂ ਪੀਂਦੇ ਸੀ, ਇਹਦੇ ਬਾਰੇ ਤੇ ਨਾ ਮੈਂ ਸੁਣਿਆ ਹੈ ਕਿਸੇ ਪਾਸੋਂ, ਤੇ ਨਾ ਮੈਂ ਇਹ ਅਵਸਥਾ ਜਾਣੀ ਹੈ।
ਕਬ ਪੀਏ ਪਾਣੀ,
ਵੀ ਕਦੋਂ ਪਾਣੀ ਪੀਂਦੇ ਹੈ, ਕਦੋਂ ਖਾਂਦੇ ਹੈ, ਕਿਉਂਕਿ ਇਤਿਹਾਸ ਵਿੱਚ ਵੀ ਨਾ ਪਿੱਛੇ ਲਿਖਿਆ ਹੀ ਨਹੀਂ ਕਿਤੇ ਹੈ। ਅੱਜ ਇੱਥੇ ਪ੍ਰਸੰਗ ਸ਼ੁਰੂ ਹੋ ਗਿਆ ਹੈ ਜੰਗ ਯੁੱਧ ਦਾ, ਵੀ ਕਿਹੜੇ ਜ਼ਖੀਰਾ ਪਿਆ ਵੀ ਬੰਦਾ ਸਿੰਘ ਜੀ ਖਾਂਦੇ ਹੈ, ਉਦੋਂ ਦੇ ਪ੍ਰਸੰਗ ਆਇਆ ਹੈ ਵੀ ਜਦੋਂ ਕਿਹਾ ਵੀ ਮੈਂ ਨੱਠਾਂਗਾ ਨਹੀਂ, ਮੈਂ ਮਰਾਂਗਾ ਤਾਂ ਤੁਹਾਡੇ ਨਾਲ ਮਰਾਂਗਾ, ਇਸ ਤਰ੍ਹਾਂ ਕਹਿ ਕੇ ਚੁਬਾਰੇ ਵਿੱਚ ਵੜ ਗਏ ਸੀ, ਤਖ਼ਤੇ ਬੰਦ ਕਰਕੇ ਅਤੇ ਅੰਦਰੋਂ ਦਰਵਾਜ਼ੇ ਭੇੜ ਲਏ ਸੀ। ਇਸ ਤਰ੍ਹਾਂ ਕਹਿੰਦੇ ਵੀ ਉਹ ਬਾਬਾ ਬੰਦਾ ਸਿੰਘ ਜੀ, ਰੱਬ ਦੇ ਪਿਆਰੇ ਸੰਤ, ਕਦੋਂ ਖਾਂਦੇ ਸੀ, ਕਦੋਂ ਪੀਂਦੇ ਸੀ, ਉਹ ਤਾਂ ਮੈਂ ਅਵਸਥਾ ਜਾਣਦਾ ਹੀ ਨਹੀਂ ਹੈ ਭਾਈ।
ਜੋ ਕੋ ਪੁੱਛੇ ਕਹੇ,
ਕਹਿੰਦੇ ਬਾਬੇ ਬੰਦੇ ਸਿੰਘ ਨੂੰ ਜੇ ਕੋਈ ਪੁੱਛਦਾ ਵੀ ਇਹ ਬਾਬਾ ਜੀ
ਵਰਤ ਮੈਂ ਰੱਖਾ,
ਤੇ ਕਹਿੰਦੇ ਵੀ ਬਾਬਾ ਜੀ ਤੁਸੀਂ ਨਹੀਂ ਕੋਈ ਸ਼ੱਕਿਆ ਹੈ, ਤੁਸੀਂ ਖਾ ਲਓ, ਤੁਸੀਂ ਵੀ ਜਦੋਂ ਹੈ ਸੀ ਉਦੋਂ ਵੀ ਕਹਿੰਦੇ ਸੀ, ਕਿਉਂਕਿ ਕਿਹੜੇ ਨੂੰ ਜਦੋਂ ਘੇਰਾ ਪਾਇਆ ਦੁਰਕਾਣੇ, ਰਸਤਾਂ ਬਸਤਾਂ ਤਾਂ ਮਿਲਦੀਆਂ ਸੀ ਨਾ, ਸਿੱਖਾਂ ਨੂੰ ਮਿਲਦੀਆਂ ਸੀ, ਪਹਿਲਾਂ ਪੂਰੀਆਂ ਮਿਲਦੀਆਂ, ਫਿਰ ਹਿਸਾਬ ਦੀਆਂ ਕਰਦੀਆਂ ਜਿੰਨੀਆਂ ਖਾ ਲੈਣ, ਫਿਰ ਹੀ ਬੰਦ ਕੀਤੀਆਂ ਸੀ। ਉਸ ਸਮੇਂ ਵੀ ਕਹਿੰਦੇ ਜੇ ਕੋਈ ਬਾਬੇ ਬੰਦੇ ਸਿੰਘ ਨੂੰ ਕਹਿੰਦਾ ਸੀ ਨਾ ਵੀ ਬਾਬਾ ਜੀ ਆਹ ਭੋਜਨ ਪ੍ਰਸ਼ਾਦਾ ਛਕ ਲਓ, ਤਾਂ ਕਹਿੰਦੇ ਖਾਲਸਾ ਜੀ ਆਸਾਂ ਨੇ ਵਰਤ ਰੱਖਿਆ ਹੋਇਆ ਹੈ।
ਦੇਖਤ ਲੋਕ ਨਾ ਉਨ ਕੁਛ ਚਾਖਾ,
ਉਹਦੇ ਲੋਕਾਂ ਦੇ ਵੇਖਦਿਆਂ ਵੇਖਦਿਆਂ, ਉਹਦੇ ਸਿੱਖਾਂ ਦੇ ਤੱਕਦਿਆਂ ਤੱਕਦਿਆਂ ਕਹਿੰਦੇ ਕਿਸੇ ਨੇ ਇਹ ਨਹੀਂ ਵੇਖਿਆ ਕਿ ਬਾਬੇ ਬੰਦਾ ਸਿੰਘ ਜੀ ਕਿਹੜੇ ਵੇਲੇ ਕੀ ਚੱਖਦੇ ਸੀ, ਕੀ ਖਾਂਦੇ ਸੀ, ਇਹਦੇ ਬਾਰੇ ਤੇ ਕੋਈ ਵਿਚਾਰ ਕੋਈ ਹੈ ਹੀ ਨਹੀਂ ਹੈ ਭਾਈ।
ਕੋਈ ਕਹੇ ਉਸਦੇ ਜਾਹੇ ਵੀਰ,
ਕੋਈ ਦੇ ਵਿੱਚੋਂ ਕਹਿੰਦੇ ਸੀ ਜੀ ਉਹ ਬੰਦੇ ਸਿੰਘ ਨੂੰ ਉਹਦੇ ਵੀਰ ਜਿਹੜੇ ਸ਼ਕਤੀਆਂ ਦੇ ਮਾਲਕ ਹੈ ਉਹੀ ਰਾਤ ਬਰਾਤੇ ਖਾਣ ਪੀਣ ਵਾਸਤੇ ਦੇ ਜਾਂਦੇ ਹਨ।
ਕਉ ਕਹੇ ਉਸ ਤਪੀਓ ਸਰੀਰ,
ਕੋਈ ਕਹਿੰਦਾ ਨਹੀਂ ਜੀ ਉਹਦੇ ਬੜੇ ਤਪ ਸਰੀਰ ਵਾਲੇ ਹੈ, ਉਹਨਾਂ ਸਰੀਰ 'ਤੇ ਤਪ ਤਾਪਿਆ ਹੋਇਆ ਜਿਸ ਕਰਕੇ ਭੁੱਖ ਪਿਆਸ 'ਤੇ ਉਹਨਾਂ ਦੀ ਮੁੱਕੀ ਹੈ, ਉਹਦੇ ਭੁੱਖ ਪਿਆਸ ਉਹਨਾਂ ਨੂੰ ਲੱਗਦੀ ਨਹੀਂ ਹੈ।
ਕਹੂ ਕਹੇ ਉਸ ਬੂਟੀ ਖਾਏ,
ਕੋਈ ਕਹਿੰਦਾ ਜੀ ਉਹਨਾਂ ਨੇ ਬੂਟੀ ਖਾਧੀ ਹੋਈ ਹੈ ਜਿਹਦੇ ਨਾਲ ਭੁੱਖ ਪਿਆਸ ਨਹੀਂ ਲੱਗਦੀ, ਕੋਈ ਕਹਿੰਦਾ ਨਹੀਂ ਨਹੀਂ ਜੀ ਉਹ ਤੇ ਰਸਾਇਣੀ ਸੀ, ਐਸੀ ਔਸ਼ਧੀ ਖਾਧੀ ਹੋਈ ਹੈ ਜਿਹਦੇ ਨਾਲ ਭੁੱਖ ਹੀ ਮਰ ਜਾਵੇ, ਅਤੇ ਕੋਈ ਕਹਿੰਦਾ ਨਹੀਂ ਨਹੀਂ ਜੀ ਉਹਨਾਂ ਦੇ ਬੂਟੀ ਖਾ ਲਈ ਹੈ ਜਿਹਦੇ ਨਾਲ ਭੁੱਖ ਹੀ ਨਹੀਂ ਲੱਗਦੀ। ਇੱਕ ਪੁੱਠ ਕੰਡਾ ਬ੍ਰਿਸ਼ ਹੈ ਅਤੇ ਉਸਦਾ ਐਸਾ ਕੰਮ ਹੈ। ਪੁੱਠ ਕੰਡਾ ਮਤਲਬ ਇਹਦਾ ਸਿੱਧਾ ਜਿਹਾ ਅਰਥ ਕਰੀਏ ਵੀ ਜਿਹਨੂੰ ਪੁੱਠ ਕੰਡਾ ਕੰਡੇ ਪੁੱਠੇ ਲੱਗਦੇ ਆ ਉਹ ਬ੍ਰਿਸ਼। ਉਹ ਕਹਿੰਦੇ ਉਹਦੇ ਬਾਰੇ ਇਸ ਤਰ੍ਹਾਂ ਹੈ ਵੀ ਰਸਾਇਣੀ ਲੋਕ ਵੈਦ ਮੱਧ ਵਾਲੇ ਜਾਣਦੇ ਇਸ ਬਾਰੇ। ਉਹ ਪੁੱਠ ਕੰਡੇ ਦੇ ਬ੍ਰਿਸ਼ ਨੂੰ ਕਹਿੰਦੇ ਇਸ ਤਰ੍ਹਾਂ ਚੌਲ ਜੇ ਲੱਗਦੇ ਹੈ, ਉਹ ਚੌਲ ਜੇ ਜਦੋਂ ਪੂਰੇ ਪੱਕ ਜਾਣ ਅਤੇ ਉਹ ਖਾ ਲਈ ਨਾ ਤੋੜਾ, ਇੱਕ ਹਫ਼ਤਾ ਜਿਹੜੀ ਭੁੱਖ ਨੇੜੇ ਨਹੀਂ ਆਉਂਦੀ ਹੈ, ਤੋਲਾ ਹੀ ਖਾ ਲਈ, ਤੋਲਾ ਤਾਂ ਕੁਝ ਵੀ ਨਹੀਂ ਹੁੰਦਾ ਹੈ। ਇਸ ਤਰ੍ਹਾਂ ਦਾ ਬ੍ਰਿਸ਼ ਹੈ ਅਤੇ ਇਹਨਾਂ ਵਿੱਚੋਂ ਕੁਝ ਜਿਹੜੇ ਸਿਆਣੇ ਸੀ ਕਹਿੰਦੇ ਜੀ ਬਾਬਾ ਬੰਦਾ ਸਿੰਘ ਰਸਾਇਣੀ ਸੀ, ਔਸ਼ਧੀ ਕੋਈ ਖਾਧੀ ਹੋਈ ਹੈ। ਕੋਈ ਕਹਿੰਦਾ ਨਹੀਂ ਜੀ ਉਹਨਾਂ ਨੂੰ ਵੀਰ ਉਹਨਾਂ ਦੇ ਦੇ ਜਾਂਦੇ ਸੀ ਇਹ ਪ੍ਰਸ਼ਾਦਾ ਪਾਣੀ, ਕੋਈ ਕਹਿੰਦਾ ਨਹੀਂ ਜੀ ਉਹਨਾਂ ਦੀ ਬੂਟੀ ਖਾ ਲਈ ਹੈ ਜਿਸ ਕਰਕੇ ਭੁੱਖ ਪਿਆਸ ਤੇ ਲੱਗਦੀ ਨਹੀਂ ਹੈ।
ਜਾਂ ਤੇ ਉਸ ਭੁੱਖ ਗਈ ਤਜਾਈ,
ਕਹਿੰਦੇ ਇਸੇ ਵਾਸਤੇ ਉਹ ਜਿਹੜੀ ਭੁੱਖ ਹੈ ਉਹਨਾਂ ਨੂੰ ਛੱਡ ਕੇ ਚਲੀ ਗਈ ਵੀ ਇਹ ਸਾਨੂੰ ਖਾਂਦਾ ਹੀ ਨਹੀਂ ਹੈ ਕੁਝ।
ਦੋਹਰਾ ਤਬ ਬੰਦੇ ਸਤ ਸਿੱਖ ਸਭ,
ਇਸ ਪ੍ਰਕਾਰ ਕਹਿੰਦੇ ਤਦੋਂ ਬਾਬੇ ਬੰਦੇ ਸਿੰਘ ਨੇ, ਤਬ ਬੰਦੇ ਸੱਦ ਸਿੱਖ ਸਭ, ਬੰਦੇ ਸਿੰਘ ਨੇ ਆਪਣੇ ਸਿੱਖਾਂ ਨੂੰ ਸੱਦ ਕੇ
ਐਸੇ ਕਹਿਓ ਉਚਾਰ,
ਇਸ ਤਰ੍ਹਾਂ ਉਚਾਰ ਕੇ ਕਿਹਾ
ਅਬ ਹਮ ਤੁਰਕਣ ਸਿਰ ਦੇਵੇ,
ਪਿਆ ਖਾਲਸਾ ਜੀ ਹੁਣ ਅਸੀਂ ਚਾਹੁੰਦੇ ਹਾਂ, ਤੁਰਕ ਬਹੁਤੇ ਖੱਬ ਖਪਾ ਗਏ ਹੈ, ਹੁਣ ਅਸੀਂ ਚਾਹੁੰਦੇ ਹਾਂ ਵੀ ਆਪਣਾ ਜਿਹੜਾ ਸੀਸ ਹੈ ਨਾ ਉਹ ਤੁਰਕਾਂ ਦੇ ਲੇਖੇ ਲਾ ਦਈਏ, ਇਹਨਾਂ ਦੇ ਸਿਰ ਦੋਸ਼ ਮੜ ਦਈਏ,
ਸੁੱਟ ਦੇਵੇ ਹਥਿਆਰ,
ਇਸ ਕਰਕੇ ਆਪਣੇ ਜਿਹੜੇ ਹਥਿਆਰ ਹੈ ਨਾ ਉਹ ਤੁਸੀਂ ਸੁੱਟ ਦੇਵੋ ਹਥਿਆਰ, ਆਪਣੇ ਹਥਿਆਰ ਅਸੀਂ ਕਹਿੰਦੇ ਹਾਂ ਵੀ ਹੁਣ ਸੁੱਟ ਦਿਓ, ਜਿਹੜਾ ਸੀਸ ਹੈ ਇਹ ਲੇਖੇ ਲਾ ਦਈਏ ਤੁਰਕਾਂ ਦੇ।
ਚੋ ਪਈ ਸੌ ਬਾਤ ਸਿੱਖਣ ਮਨ ਲਈ,
ਸਿੱਖ ਜਿਹੜੇ ਸਿਦਕੀ ਸੀ ਬਾਬੇ ਬੰਦੇ ਸਿੰਘ ਦੇ ਪੂਰਾ ਭਰੋਸਾ ਕਰਨ ਵਾਲੇ, ਉਹਨਾਂ ਨੇ ਗੱਲ ਮੰਨ ਲਈ, ਕਹਿੰਦੇ ਬਾਬਾ ਜੀ ਸਤ ਬਚਨ ਜਿਵੇਂ ਤੁਹਾਡੀ ਆਗਿਆ,
ਕਿਨੇ ਨਾ ਅੱਗਿਓਂ ਗੱਲ ਉਲਟਾਈ,
ਕਹਿੰਦੇ ਕਿਸੇ ਨੇ ਅੱਗੋਂ ਗੱਲ ਨਹੀਂ ਉਲਟਾਈ ਹੈ, ਇਹ ਨਹੀਂ ਕਿਹਾ ਜੀ ਨਹੀਂ ਜੀ ਅਸੀਂ ਤੇ ਲੜਾਂਗੇ, ਅਸੀਂ ਤੇ ਹੁਣ ਹਥਿਆਰ ਬੰਦ ਹੋ ਕੇ ਰਵਾਂਗੇ, ਕਹਿੰਦੇ ਬਾਬਾ ਜੀ ਆ ਜਿਵੇਂ ਤੁਹਾਡੀ ਆਗਿਆ ਸਿਰ ਮੱਥੇ ਹੈ ਸਾਡੇ,
ਜਾਏ ਸਕਿਓ ਜੋ ਬੰਦੇ ਪਾਸ,
ਇਸ ਪ੍ਰਕਾਰ ਵਿਚਾਰੇ ਕਹਿੰਦੇ ਜਿਹੜੇ ਅੱਗੇ ਪਿੱਛੇ ਖੜੇ ਹੈ ਸੀ ਉਹ ਥੱਕੇ ਟੁੱਟੇ ਵਿਚਾਰੇ ਜਿਨ੍ਹਾਂ ਦੇ ਕੋਈ ਜਾਣ ਨਹੀਂ ਸੀ, ਵਿਚਾਰੇ ਭੁੱਖ ਪਿਆਸੇ ਬੈਠੇ ਹੋਏ ਸੀ, ਕਹਿੰਦੇ ਜਿਹੜੇ ਜਿਹੜਾ ਤੇ ਕੋਈ ਬਾਬੇ ਬੰਦੇ ਸਿੰਘ ਦੇ ਪਾਸ ਜਾ ਸਕਿਆ,
ਧਰੇ ਸ਼ਸਤਰ ਜਾਂ ਅੱਗੇ ਤਾਸ,
ਉਹਨਾਂ ਨੇ ਬਾਬੇ ਬੰਦੇ ਦੇ ਬੰਦੇ ਸਿੰਘ ਦੇ ਅੱਗੇ ਆਪਣੇ ਸ਼ਸਤਰ ਆ ਰੱਖੇ ਆ, ਕਹਿੰਦੇ ਬਾਬਾ ਜੀ ਤੁਹਾਡੇ ਹੁਕਮ ਨੂੰ ਮੰਨਦੇ ਹਾਂ,
ਬੜੇ ਦਰਵਾਜ਼ੇ ਸੋ ਦੇ ਖੋਲ,
ਬਾਬੇ ਬੰਦੇ ਸਿੰਘ ਨੇ ਹੁਕਮ ਕਰਕੇ ਵੀ ਭਾਈ ਆ ਦਰਵਾਜ਼ੇ ਜਿਹੜੇ ਕਿਲੇ ਦੇ ਆ ਵੱਡੇ ਇਹ ਵੀ ਖੋਲ ਦਿਓ, ਵਿਚਾਰਿਆਂ ਨੇ ਖਿੱਚ ਦੇ ਧੂੰਦੇ ਸਰੀਰ ਨੂੰ ਜਾ ਕੇ ਦਰਵਾਜ਼ਿਆਂ ਨੂੰ ਖੋਲ ਦਿੱਤਾ ਹੈ,
ਕਉ ਮਾਰੋ ਹਮ,
ਕਹਿੰਦੇ ਐ ਜੀ ਹੈ ਕੋਈ ਐਸਾ ਤੁਰਕੋ, ਅਸੀਂ ਕਹਿੰਦੇ ਹਾਂ ਹੁਣ ਆਪ ਮੂੰਹ ਕਹਿੰਦੇ ਹਾਂ ਵੀ ਜੇ ਤੁਹਾਡਾ ਜੀ ਕਰਦਾ ਪਕੜਨ ਆਇਓ ਨਾ ਤੁਸੀਂ ਆ ਸਾਨੂੰ ਮਾਰ ਲਓ।
ਉਹਨੇ ਕਹਿਓ ਬੋਲ,
ਉਹਨਾਂ ਨੇ ਬੋਲ ਬੋਲ ਕੇ ਕਿਹਾ ਉੱਚੀ ਆਵਾਜ਼ ਦੇ ਕੇ ਤੁਰਕੋ ਅਸੀਂ ਕਹਿੰਦੇ ਹਾਂ ਸਾਡੇ ਗੁਰੂ ਦਾ ਹੁਕਮ ਹੋਇਆ ਹੈ, ਆ ਸਾਨੂੰ ਜੇ ਮਾਰਨਾ ਹੈ ਗ੍ਰਿਫਤਾਰ ਕਰਨਾ ਤੇ ਕਰ ਲਓ।
ਕਈਆਂ ਨੇ ਸ਼ਸਤਰ ਉਨ ਵੱਲ ਫੈਕੇ,
ਆ ਕਈਆਂ ਕਹਿੰਦੇ ਦੇ ਆਂਦੇ ਸ਼ਸਤਰ ਜਿਹੜੇ ਹੈ ਉਹ ਤੁਰਕਾਂ ਵੱਲ ਆ ਸੁੱਟੇ ਹਨ,
ਕਈਆਂ ਨੇ ਭੰਨ ਸਾੜੇ ਠੇਕੇ,
ਤੇ ਕਈਆਂ ਨੇ ਆਪਣੇ ਅਨੇਜੇ ਪਾਲੇ ਜਿਹੜੇ ਭੰਨ ਦਿੱਤੇ ਹੈ, ਤੇ ਜਿਹੜੀਆਂ ਤੋਪਾਂ ਸੀ ਠੈਕੇ ਉਹ ਵੀ ਆਪਣੀਆਂ ਸਾੜ ਦਿੱਤੀਆਂ ਹਨ।
ਦੋਹਰਾ ਤਬ ਨਿਬਾਬ ਨੇ ਸੁਣ ਲਈ,
ਦੁਬਾਰਾ ਪੜ੍ਹਦਾ,
ਤਬ ਨਿਬਾਬ ਨੇ ਸੁਣ ਲਈ, ਕਈਆਂ ਭੰਨ ਸਾੜੇ ਠੇਕੇ,
ਕਈਆਂ ਨੇ ਤੇ ਆਪਣੇ ਸ਼ਸਤਰ ਨੇਜੇ ਭਾਲੇ ਭੰਨ ਦਿੱਤੇ ਹੈ, ਇਸੇ ਤਰ੍ਹਾਂ ਠਹਿਕੇ ਕਈ ਦਾ ਹੈ ਬੰਦੂਕਾਂ ਨੂੰ ਵੀ ਸਾੜ ਦਿੱਤਾ ਹੈ ਕਈ ਸਿੱਖਾਂ ਨੇ।
ਦੋਹਰਾ ਤਬ ਨਵਾਬ ਨੇ ਸੁਣ ਲਈ,
ਤਦੋਂ ਨਵਾਬ ਨੇ ਜਿਹੜਾ ਹੈ ਉਹਨੇ ਸੁਣ ਲਿਆ ਵੀ ਬੰਦਾ ਸਿੰਘ ਕਹਿੰਦਾ ਵੀ ਹੁਣ ਆਪਾਂ ਨੇ ਕੁਝ ਨਹੀਂ ਕਹਿਣਾ ਹੈ, ਆ ਸ਼ਸਤਰ ਸੁੱਟ ਦਿਓ ਉਹ ਸਾਨੂੰ ਗ੍ਰਿਫਤਾਰ ਕਰ ਲੈਣ, ਪਕੜ ਲੈਣ, ਕਿਸੇ ਨੇ ਕੁਝ ਨਹੀਂ ਕਹਿਣਾ। ਇਹ ਗੱਲ ਜਦੋਂ ਨਵਾਬ ਦੇ ਕੰਨੀ ਪਈ,
ਕਹੀ ਜੋ ਬੰਦੇ ਬਾਤ,
ਜੋ ਬਾਬੇ ਬੰਦੇ ਸਿੰਘ ਨੇ ਆਪਣੇ ਸਿੱਖਾਂ ਨੂੰ ਕਹਿ ਕਹੀ ਸੀ।
ਖੁਸ਼ੀ ਪਈ, ਸ਼ਾਦੀ ਆਈ,
ਤੁਰਕਾਂ ਦੇ ਕਹਿੰਦੇ ਖੁਸ਼ੀ ਆ ਗਈ ਹੈ, ਸ਼ਾਦੀ ਆ ਗਈ ਹੈ, ਜਿਵੇਂ ਵਿਆਹ ਆ ਗਿਆ ਹੋਵੇ। ਢੋਲ ਵਜਾ ਕੇ ਨੱਚਦੇ, ਭਾਵ ਹਿਰਦੇ ਅੰਦਰ ਇੰਨੀ ਖੁਸ਼ੀ ਹੋ ਗਈ ਸੰਭਾਲੀ ਨਹੀਂ ਜਾਂਦੀ।
ਮਨ ਮੈਂ ਸੋ ਗੁਰਬਾਤ,
ਮਨ ਵਿੱਚ ਬੜੇ ਹੰਕਾਰੀ ਹੋ ਗਏ, ਕਹਿੰਦੇ ਵੇਖਿਆ ਸਾਡੇ ਨਾਲ ਪੰਗਾ ਲਿਆ ਹੈ, ਅਸੀਂ ਨਹੀਂ ਜਿੱਤੀ ਗਏ ਹਾਂ ਨਾ। ਉਹ ਪਹਿਲਾਂ ਜਿਹੜੀ ਬਿਪਤਾ ਬਣੀ ਰਹੀ ਹੈ, ਪਿੱਛੇ ਹੱਥ ਨਹੀਂ ਪਾਉਂਦੇ ਗਾਂਹ ਜਾ ਕੇ, ਉਹ ਗੱਲ ਦਾ ਤਾਂ ਚੇਤਾ ਭੁੱਲ ਗਿਆ ਹੈ। ਤੇ ਤੁਰਕ ਬੜੇ ਹੰਕਾਰ ਕਰਦੇ, ਨੱਚਦੇ ਟੱਪਦੇ ਹਨ।
ਛੰਦ ਸ਼ਸਤਰ ਛੁਟਾਏ,
ਇਸ ਤਰ੍ਹਾਂ ਸ਼ਸਤਰ ਜਿਹੜੇ ਸੁੱਟ ਦਿੱਤੇ ਹਨ।
ਨਵਾਬ ਸੁਣ ਪਾਏ,
ਨਵਾਬ ਨੇ ਜਦੋਂ ਸੁਣਿਆ ਵੀ ਸ਼ਸਤਰ ਸੁੱਟ ਦਿੱਤੇ, ਬੰਦਾ ਸਿੰਘ ਕਹਿੰਦਾ ਵੀ ਪਕੜ ਲੈਣ ਦੇ ਸਿੱਖੋ, ਤੁਸੀਂ ਹੁਣ ਹਮਲਾ ਨਹੀਂ ਕਰਨਾ। ਇਹ ਜਦੋਂ ਨਵਾਬ ਨੇ ਗੱਲ ਸੁਣ ਲਈ,
ਨਵਾਬ ਗਰਬਾਇਓ,
ਨਵਾਬ ਬੜਾ ਕਹਿੰਦੇ ਹੰਕਾਰੀ ਹੋਇਆ ਹੈ,
ਨਹਿ ਅੰਗ ਸਮਾਇਓ,
ਅੰਗਾਂ ਵਿੱਚ ਸਮਾਉਂਦਾ ਨਹੀਂ, ਹੰਕਾਰ ਦੀ ਹਵਾ ਇੰਨੀ ਭਰ ਗਈ ਹੈ, ਪਾਟਣ ਨੂੰ ਫਿਰਦਾ ਨਵਾਬ।
ਤਿੰਨ ਲੋਕ
ਉਹਨੇ ਕਹਿੰਦੇ ਫਿਰ ਵੀ ਇੰਨਾ ਡਰ ਹੈ ਬੰਦੇ ਸਿੰਘ ਦਾ, ਇੰਨੀ ਦਹਿਸ਼ਤ ਹੈ, ਇੰਨੀ ਜ਼ੁਰਤ ਹੈ, ਆਪ ਦੇ ਹੱਥ ਨਹੀਂ ਪਾਇਆ, ਫੌਜਾਂ ਨੂੰ ਭੇਜਿਆ ਨੇ, ਲੋਕਾਂ ਨੂੰ ਸੱਦਿਆ ਲਾਗੋਦਿਆਂ ਨੂੰ,
ਵੱਲ ਬੰਦੇ ਘਲਾਏ,
ਬੰਦੇ ਵੱਲ ਘੱਲੇ ਆ, ਕਹਿੰਦੇ ਆ ਵੇਖੋ ਜਾ ਕੇ ਕਿਤੇ ਇਹਨਾਂ ਫਿਰ ਪਕੜੀ ਲੈਂਦਾ ਵੇ ਸਾਨੂੰ, ਵੇਖੋ ਉਹਦੀ ਹਾਲਤ ਕੀ ਹੈ।
ਬੰਦੇ ਫੜ ਲਾਇਓ,
ਇਸ ਪ੍ਰਕਾਰ ਕਹਿੰਦੇ ਵੀ ਉਹਨਾਂ ਨੂੰ ਕਿਹਾ ਬੰਦੇ ਨੂੰ ਫੜ ਕੇ ਲੈ ਆਓ, ਹੁਣ
ਨਹਿ ਦੇਰ ਲਗਾਓ,
ਦੇਰ ਨਾ ਲਾਓ, ਇਹਨੇ ਲੋਕਾਂ ਨੂੰ ਘੱਲਿਆ ਵੀ ਵੇਖਿਆ ਦਸ਼ਾ ਹਾਲਤ ਕੀ ਹੈ, ਜੇ ਚੰਗ ਕਿਸ ਤਰ੍ਹਾਂ ਦੇ ਹੈ, ਜੇ ਤੇ ਉਹ ਹਲੇ ਉਦਮ ਵਾਲੇ ਤਾਂ ਫਿਰ ਤਾਂ ਜਾਣਾ ਨਹੀਂ ਚਾਹੀਦਾ, ਅੱਗੇ ਕਿਤੇ ਚਾਲ ਨਹੀਂ ਜਿਹੜਾ ਆਵਾਜ਼ ਦੇ ਕੇ ਗਿਆ ਹੈ। ਪਹਿਲਾਂ ਲੋਕਾਂ ਨੂੰ ਘੱਲਿਆ ਅਤੇ ਫਿਰ ਕਹਿੰਦਾ ਆਪਣੇ ਬੰਦਿਆਂ ਨੂੰ ਵੀ ਆ ਲੱਗਦਾ ਵੀ ਹੁਣ ਉੱਥੇ ਸਮਾਪਤੀ ਹੋਣੀ ਵਾਲੀ ਹੈ, ਅਤੇ ਤੁਸੀਂ ਉਹਨਾਂ ਨੂੰ ਪਕੜ ਕੇ ਲਿਆਓ ਹੁਣ।
ਦੋਹਰਾ ਫਿਰ ਨਵਾਬ ਸੱਦ ਸਭ ਸੱਦ ਕਹਿਓ,
ਫਿਰ ਨਵਾਬ ਨੇ ਕਹਿੰਦੇ ਸੱਦ ਕੇ ਕਿਹਾ,
ਥੋ ਜਿਤਨੇ ਫੌਜਦਾਰ,
ਜਿੰਨੇ ਵੀ ਇਹਦੇ ਫੌਜਦਾਰ ਅਹਿਲਕਾਰ ਨਵਾਬ ਜਿਹੜੇ ਇਕੱਠੇ ਹੋ ਕੇ ਆਏ ਸੀ,
ਬੰਦੇ ਸ਼ਸਤਰ ਸੁੱਟ ਦੇ,
ਵੀ ਬੰਦੇ ਸਿੰਘ ਨੇ ਜਿਹੜੇ ਸ਼ਸਤਰ ਹੈ ਫੌਜੋ ਹੈ ਸਰਦਾਰ, ਉਹਨਾਂ ਨੇ ਸੁੱਟ ਦਿੱਤੇ ਆ ਸ਼ਸਤਰ,
ਉਸ ਮਾਰਨ ਨਹਿ ਦਰਕਾਰ,
ਇਸ ਪ੍ਰਕਾਰ ਕਹਿੰਦੇ ਉਹਨਾਂ ਨੂੰ ਜਿਹੜਾ ਮਾਰਨਾ ਹੈ ਹੁਣ, ਉਹ ਦਰਕਾਰ ਤਿਰਕਾਰ ਲਾਂਤੀ ਹੈ, ਕਿਉਂਕਿ ਸ਼ਸਤਰ ਸੁੱਟ ਦਿੱਤੇ ਆ, ਅਸੀਂ ਹੁਣ ਕਾਹਨੂੰ ਮਾਰਨਾ ਹੈ। ਇਸ ਪ੍ਰਕਾਰ ਕਹਿੰਦੇ ਆ ਵੀ ਹੁਣ ਅਸੀਂ ਨਹੀਂ ਮਾਰ ਸਕਦੇ, ਕਿਉਂਕਿ ਆਪਣੇ ਆਪ ਮੰਨ ਕੇ ਪਕੜ ਕੇ ਆਪਾਂ ਦਿੱਲੀ ਦੇ ਪਾਤਸ਼ਾਹ ਕੋਲ ਭੇਜ ਦਿੰਦੇ ਹਾਂ। ਇਸ ਪ੍ਰਕਾਰ ਨਵਾਬ ਜਿਹੜਾ ਹੈ ਬੜਾ ਖੁਸ਼ ਹੋਇਆ ਹੈ। ਆਉਣ ਵਾਲੇ ਦੀਵਾਨਾਂ ਵਿੱਚ, ਕੱਲ੍ਹ ਦੇ ਦੀਵਾਨਾਂ ਵਿੱਚ ਬਾਬੇ ਬੰਦੇ ਸਿੰਘ ਜੀ ਦੀ ਜਿਹੜੀ ਗ੍ਰਿਫਤਾਰੀ ਹੋ ਜਾਣੀ ਹੈ, ਗ੍ਰਿਫਤਾਰੀ ਜਦੋਂ ਹੋ ਜਾਂਦੀ, ਸ਼ਹੀਦੀ ਬਾਰੇ ਕਈ ਤਵਾਰੀਖਾਂ 'ਚ ਜੋ ਅੰਗਰੇਜ਼ਾਂ ਨੇ ਵੀ ਲਿਖੀਆਂ ਹੈ, ਉਹਨਾਂ ਦੇ ਪੁਸਤਕਾਂ ਵਿੱਚ ਵੱਖੋ ਵੱਖਰੇ ਤਰੀਕਿਆਂ ਨਾਲ ਆਉਂਦਾ ਹੈ, ਉਹ ਜਿਵੇਂ ਵੀ ਕੱਲ੍ਹ ਪ੍ਰਸੰਗ ਆਵੇਗਾ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਕਥਾ ਦੀ ਸਮਾਪਤੀ ਹੈ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਗੁਰੂ ਕੀ ਸੰਗਤ ਬਖਸ਼ਣਾ ਹਾਰੇ ਬਖਸ਼ ਲੈਣਾ, ਭੁੱਲਾਂ ਚੁੱਕਾਂ ਦੀ ਖਿਮਾਂ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ ਜੀ।
ਦੋਹਰਾ ਫਿਰ ਨਵਾਬ ਸਭ ਸੱਦ ਕਹਿਓ, ਥੋ ਜਿਤਨੇ ਫੁਜਦਾਰ, ਬੰਦੇ ਸ਼ਸਤਰ ਸੁੱਟ ਦੇ, ਉਸ ਮਾਰਨ ਨਹਿ ਦਰਕਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ, ਹੇ ਸਰਬਮੈ, ਦੁਖ ਭੰਜਨ ਗੁਣ ਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਣਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀਏ ਪਰੋਏ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋ ਤਿਨਿਆਲ, ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੂਤਰੇ ਪਾਰ, ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਬ੍ਰਤ ਹੋਤ ਹੈ, ਸੁਣੋ ਸੁ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।